ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ। ਹਾਲਤ ਸੁੱਖ ਪਾਲਤ ਸੁੱਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਹਾਲਤ ਸੁਖ ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ, ਮਹਾਂ ਦੁੱਖ ਇਹੋ ਮਹਾਂਤ ਕਹੈ। ਆਸ ਪਿਆਸ ਰਮਨ ਹਰ ਕੀਰਤਨ, ਇਹੋ ਪਦਾਰਥ ਭਾਗਵੰਤ ਲਹੈ। ਸਰਨ ਸਮਰੱਥ ਅਕਥ ਅਗੋਚਰਾ, ਪਤਿਤ ਉਧਾਰਨ ਨਾਮ ਤੇਰਾ। ਅੰਤਰਜਾਮੀ ਨਾਨਕ ਕੇ ਸੁਆਮੀ, ਸਰਬਤ ਪੂਰਨ ਠਾਕੁਰ ਮੇਰਾ। ਸਰਨ ਸਮਰੱਥ ਅਕਥ ਅਗੁਚਰਾ, ਪਤਿਤ ਉਧਾਰਨ ਨਾਮ ਤੇਰਾ। ਅੰਤਰਜਾਮੀ ਨਾਨਕ ਕੇ ਸੁਆਮੀ, ਸਰਬਤ ਪੂਰਨ ਠਾਕੁਰ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੁ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਤਮਾਮ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਦੇ ਵਾਸਤੇ ਬਹੁਤ ਹੀ ਭਾਵਨਾ ਸਤਿਕਾਰ ਸ਼ਰਧਾ ਦੇ ਸੰਯੋਗਤ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਗੁਰਬਾਣੀ ਸਰੂਪ ਸਮਰੱਥ ਸਤਿਗੁਰੂ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਅਮੋਲਕ ਦਰਸ਼ਨ ਦੀਦਾਰਿਆਂ ਦੀ ਦਾਤ ਬਖਸ਼ਿਸ਼ ਕੀਤੀ ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਵਾਸਤੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਵੀ ਬਖਸ਼ਿਸ਼ ਕੀਤੇ ਹਨ। ਰੋਜ਼ਾਨਾ ਦੀ ਅਸਥਾਨਾਂ ਦੀ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਇਸ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਵੱਖੋ ਵੱਖਰੇ ਵਿਦਵਾਨਾਂ ਦੀ ਰਸਨਾ ਤੋਂ ਪਿਆਰ ਸਤਿਕਾਰ ਨਾਲ ਸ਼੍ਰਵਣ ਕਰਦੇ ਹਾਂ। ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਦੀ ਆਰੰਭਤਾ ਤੋਂ ਪਹਿਲਾਂ ਸਮੁੱਚੀ ਕਾਇਨਾਤ ਨੂੰ ਭਲੀ ਭਾਂਤ ਇਹ ਪਤਾ ਹੈ, ਵਿਦਿਤ ਹੈ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਨਿਰੰਕਾਰ ਪਰਮੇਸ਼ਰ ਵਾਹਿਗੁਰੂ ਜੀ ਨੇ ਜਿਸ ਵੇਲੇ ਸ੍ਰਿਸ਼ਟੀ ਦੀ ਹਾਲਤ ਬਹੁਤ ਹੀ ਡਾਵਾਂਡੋਲ ਹੋ ਚੁੱਕੀ ਸੀ, ਇਸ ਧਰਤੀ ਦੇ ਉੱਪਰ ਅਤਿਆਚਾਰ ਜ਼ੁਲਮ ਪਾਪ ਤਸੱਦਦ ਚੋਰੀ ਜਾਰੀ ਠੱਗੀਆਂ ਇਸ ਤਰ੍ਹਾਂ ਦੇ ਬਹੁਤ ਉਪਦਰਵ ਹੋਣ ਲੱਗੇ, ਇਹ ਪਾਪਾਂ ਦਾ ਵਜਨ ਇਤਨਾ ਇਸ ਪ੍ਰਿਥਵੀ ਦੇ ਉੱਪਰ ਆ ਕੇ ਪਿਆ ਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਬਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਸਮੁੱਚੀ ਸ੍ਰਿਸ਼ਟੀ ਦੀ ਕੀਤੀ ਹੋਈ ਪੁਕਾਰ ਵਾਹਿਗੁਰੂ ਜੀ ਦੇ ਦਰ ਦੇ ਉੱਪਰ ਪੁੱਜੀ, ਜਿਸ ਵਿੱਚ ਬੇਨਤੀ ਕੀਤੀ ਗਈ ਕਿ ਹੇ ਅਕਾਲ ਪੁਰਖ ਪਰਮਾਤਮਾ ਜੀ, ਮੇਰੇ ਧਰਤੀ ਸ੍ਰਿਸ਼ਟੀ ਦੇ ਉੱਪਰ ਇੰਨੇ ਉਪਦਰਵ ਅਕਿਰਤ ਘਣਤਾ ਦੇ ਵਜਨ ਪੈ ਚੁੱਕੇ ਨੇ, ਮੇਰੇ ਕੋਲੋਂ ਇਹ ਝੱਲੇ ਨਹੀਂ ਜਾਂਦੇ, ਮੈਂ ਡਾਵਾਂਡੋਲ ਹੋ ਰਹੀ ਹਾਂ। ਆਪ ਜੀ ਨੇ ਇਸ ਵਜਨ ਨੂੰ ਉਤਾਰਨ ਵਾਸਤੇ ਪਾਪਾਂ ਨੂੰ ਮੇਟਣ ਵਾਸਤੇ ਸਮੇਂ ਸਮੇਂ 'ਤੇ ਕਦੇ ਔਲੀਏ ਭੇਜੇ, ਕਦੇ ਅਵਤਾਰ ਭੇਜੇ ਕਦੇ ਪੈਗੰਬਰ ਆਏ ਸ੍ਰਿਸ਼ਟੀ ਉੱਪਰ ਪਰੰਤੂ ਸਭ ਆਪਣੀ ਆਪਣੀ ਉਰਜਾਨਾ ਪਾਰ ਬ੍ਰਹਮ ਕਾਹੂ ਨਾ ਪਛਾਣ ਅਵਤਾਰੀ ਪੁਰਖਾਂ ਨੇ ਵੀ ਆਪਣਾ ਹੀ ਨਾਮ ਜਪਾ ਕੇ ਸੰਸਾਰ ਤੋਂ ਕੂਚ ਕਰ ਜਾਣਾ ਕੀਤਾ ਔਲੀਏ ਲੋਕ ਸਿੱਧ ਨਾਥ ਜਤੀ ਸਤੀ ਬੜੇ ਦੁਨੀਆਂ ਵਿੱਚ ਆਏ ਆਪਣੀ ਪੂਜਾ ਆਪਣੀ ਸੋਭਾ ਆਪਣੀ ਵਡਿਆਈ ਕਰਵਾ ਕਰਕੇ ਦੁਨੀਆਂ ਤੋਂ ਚਲੇ ਗਏ ਆਪ ਜੀ ਦੇ ਨਾਮ ਦਾ ਉਪਦੇਸ਼ ਆਪ ਦੇ ਸੱਚੇ ਨਾਮ ਦਾ ਚਿੰਤਨ ਕਰਨ ਦਾ ਉਪਦੇਸ਼ ਕਿਸੇ ਨੇ ਨਹੀਂ ਦਿੱਤਾ ਜਿਸ ਦੇ ਸਦਕਾ ਇਹ ਮੇਰੇ ਪ੍ਰਿਥਵੀ ਦੇ ਉੱਪਰੋਂ ਅਕਿਰਤ ਘਣਤਾ ਦਾ ਵਜਨ ਦੂਰ ਨਹੀਂ ਹੋਇਆ ਇਹ ਬੇਨਤੀ ਪ੍ਰਵਾਨ ਹੋਈ ਤਾਂ ਉਸ ਵੇਲੇ ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਕਾਲ ਪੁਰਖ ਪਰਮਾਤਮਾ ਜੀ ਨੇ ਆਪਣੇ ਨਿਰਗੁਣ ਸਰੂਪ ਤੋਂ ਸਰਗੁਣ ਵਿਅਕਤੀਗਤ ਸਰੂਪ ਪ੍ਰਗਟ ਕਰਨ ਦਾ ਬਚਨ ਪ੍ਰਿਥਵੀ ਨੂੰ ਦਿੱਤਾ ਹੈ ਕਿਸੇ ਰਾਜੇ ਨੇ ਆਉਣਾ ਹੋਵੇ ਕੋਈ ਮਹਾਰਾਜਾ ਕੋਈ ਬਾਦਸ਼ਾਹ ਦੁਨੀਆਂ ਦਾ ਆਵੇ ਉਹਦੇ ਆਉਣ ਵਾਸਤੇ ਜਗ੍ਹਾ ਮੁਕਰਰ ਕੀਤੀ ਜਾਂਦੀ ਇਸ ਜਗ੍ਹਾ 'ਤੇ ਪੰਡਾਲ ਹੋਵੇਗਾ ਉੱਥੇ ਸਾਰੇ ਪ੍ਰਬੰਧ ਕੀਤੇ ਜਾਂਦੇ ਮੰਤਰੀ ਸੰਤਰੀ ਵਜ਼ੀਰ ਨੌਕਰ ਚਾਕਰ ਪਹਿਲਾਂ ਹਾਜ਼ਰ ਹੋ ਜਾਂਦੇ ਇੱਧਰ ਤਾਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਸੂਰਜਾਂ ਦੇ ਸੂਰਜ ਗਿਆਨਾਂ ਦੇ ਗਿਆਨ ਸਰੂਪ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਹੋਣਾ ਉਹ ਧਰਤੀ ਚੁਣੀ ਗਈ ਹੈ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਕਹਿੰਦੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਉੱਥੋਂ ਦਾ ਹੁਣ ਜਿਹੜਾ ਵਾਤਾਵਰਣ ਹੈ ਉਹ ਕਿਸ ਤਰ੍ਹਾਂ ਦਾ ਬਣ ਗਿਆ ਚੂੜਾਮਣ ਕਵੀ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਬਹੁਤ ਪਿਆਰ ਵਿੱਚ ਭਿੱਜ ਕੇ ਇਹ ਕਥਾ ਲਿਖੀ ਹੈ ਸਾਰਾ ਤਲਵੰਡੀ ਰਾਏ ਭੋਏ ਦਾ ਨਨਕਾਣਾ ਸਾਹਿਬ ਦਾ ਵਾਤਾਵਰਣ ਐਸਾ ਹੋਇਆ ਜਿਹੜੇ ਲੋਕ ਕੋਈ ਬੁਰੇ ਕਰਮ ਕਰਨ ਵਾਲੇ ਸਨ ਉੱਥੇ ਰਹਿ ਰਹੇ ਜਿਹੜੇ ਕੋਈ ਚੋਰੀਆਂ ਕਰਨ ਵਾਲੇ ਠੱਗੀਆਂ ਮਾਰਨ ਵਾਲੇ ਪਤਾ ਲੱਗਿਆ ਕਿ ਪਰਮੇਸ਼ਰ ਜੀ ਆਪ ਇਸ ਧਰਤੀ 'ਤੇ ਆ ਰਹੇ ਨੇ ਆਟੋਮੈਟਿਕ ਹੀ ਪਰਮਾਤਮਾ ਦਾ ਆਉਣਾ ਸੁਣ ਕਰਕੇ ਉਹ ਧਰਤੀ ਨੂੰ ਛੱਡ ਕੇ ਦੌੜ ਗਏ ਧਰਤੀ ਦਾ ਵਾਤਾਵਰਣ ਕੈਸਾ ਬਣਿਆ ਹੈ ਬਾਦਰ ਆਵੇ ਹੈ ਭਰ ਭਰ ਬਾਰੀ ਵਰਤ ਹੈ ਨਰ ਇੱਛਾ ਅਨੁਸਾਰੀ ਪਾਣੀ ਦਾ ਛਿੜਕਾ ਕਰਦੇ ਕਿਸੇ ਦੇ ਸਵਾਗਤ ਵਾਸਤੇ ਇਹ ਦਲ ਬੱਦਲਾਂ ਨੇ ਸਵਾਗਤ ਕੀਤਾ ਗੁਰੂ ਨਾਨਕ ਸਾਹਿਬ ਜੀ ਦਾ ਠੰਡੀਆਂ ਸੀਤਲ ਹਵਾਵਾਂ ਚੱਲਦੀਆਂ ਨੇ ਤਨ ਨੂੰ ਠਾਰਨ ਵਾਲੀਆਂ ਸੁੱਖ ਦੇਣ ਵਾਲੀਆਂ ਹਵਾਵਾਂ ਰਾਏ ਭੋਏ ਦੀ ਤਲਵੰਡੀ ਵਿੱਚ ਵਗਦੀਆਂ ਨੇ ਉਹ ਸਾਰਾ ਜਿਹੜਾ ਵਾਤਾਵਰਨ ਬੜਾ ਹੀ ਸੁੰਦਰ ਬਣਿਆ ਉੱਥੇ ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੈ ਅੱਜ ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖ ਤੋਂ ਪਿਤਾ ਬਾਬਾ ਕਲਿਆਣ ਚੰਦ ਜੀ ਦੇ ਪਾਵਨ ਪਵਿੱਤਰ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਜਿਸ ਮਕਾਨ ਵਿੱਚ ਬੈਠੇ ਨੇ ਕਮਰੇ ਅੰਦਰ ਹਨ ਉਸ ਕਮਰੇ ਵਿੱਚ ਰੋਸ਼ਨੀ ਦਾ ਪ੍ਰਬੰਧ ਕਰਨ ਵਾਸਤੇ ਅੱਠ ਬੱਤੀਆਂ ਵਾਲਾ ਅੱਠ ਮੂੰਹਾਂ ਵਾਲਾ ਦੀਵਾ ਬਾਲਿਆ ਗਿਆ ਪੁਰਾਤਨ ਸਮਾਂ ਪ੍ਰਕਾਸ਼ ਦਾ ਸਾਧਨ ਕੀਤਾ ਗਿਆ ਚਾਨਣ ਕਰਨ ਵਾਸਤੇ ਉਸ ਵੇਲੇ ਜਦੋਂ ਸਤਿਗੁਰੂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸਭ ਤੋਂ ਪਹਿਲਾਂ ਦੀਦਾਰ ਕੀਤੇ ਨੇ ਦੌਲਤਾਂ ਦਾਈ ਨੇ ਜਿਸ ਦੇ ਕਰ ਕਮਲਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਜਿਸਮ ਆਇਆ ਜਦੋਂ ਦੀਦਾਰ ਕਰਨਾ ਕੀਤੇ ਤਾਂ ਉਸ ਵੇਲੇ ਇੱਕਦਮ ਜਿਹੜਾ ਅੱਠ ਬੱਤੀਆਂ ਵਾਲੇ ਦੀਵੇ ਦੀ ਸੋਭਾ ਉਹਦਾ ਪ੍ਰਕਾਸ਼ ਉਹਦੀ ਲਾਈਟ ਮਾਧਮ ਪੈ ਗਈ ਜੇਕਰ ਇੱਕ ਸੂਰਜ ਧਰਤੀ 'ਤੇ ਚੜ੍ਹ ਜਾਂਦਾ ਲੱਖਾਂ ਦੀਵਿਆਂ ਦੀ ਲੱਖਾਂ ਬਲਬਾਂ ਟਿਊਬਾਂ ਦੀ ਲਾਈਟ ਨੂੰ ਮੱਧਮ ਕਰ ਦਿੰਦਾ ਜਿੱਥੇ ਕਰੋੜਾਂ ਸੂਰਜਾਂ ਦਾ ਮਾਲਕ ਪ੍ਰਗਟ ਹੋਇਆ ਹੋਵੇ ਉੱਥੇ ਅੱਠ ਬੱਤੀਆਂ ਵਾਲਾ ਦੀਵਾ ਕੀ ਮਾਇਨੇ ਰੱਖਦਾ ਹੈ ਸੋਭਾ ਫਿੱਕੀ ਪੈ ਗਈ ਦੌਲਤਾਂ ਦਾਈ ਹੈਰਾਨ ਹੋਈ ਸਾਹਿਬਜ਼ਾਦਿਆਂ ਦੇ ਦੀਦਾਰ ਕੀਤੇ 'ਤੇ ਸੋਚੀ ਪੈ ਗਈ ਪਤਾ ਨਹੀਂ ਲੱਗਦਾ ਇਹ ਚੰਗਾ ਸ਼ਗਨ ਹੋਇਆ ਕਿ ਮਾੜਾ ਕੋਈ ਕੁਸ਼ਗਨ ਹੋ ਗਿਆ, ਕਿਉਂਕਿ ਸਤਿਗੁਰੂ ਪਾਤਸ਼ਾਹ ਦਾ ਜਿਸ ਵੇਲੇ ਅਵਤਾਰ ਪ੍ਰਗਟ ਹੋਇਆ, ਪ੍ਰਕਾਸ਼ ਹੋਇਆ, ਉਸ ਵੇਲੇ ਉੱਚੀ ਉੱਚੀ ਖੇਡ ਖੇਡ ਕਰਕੇ ਹੱਸਣ ਦੀ ਆਵਾਜ਼ ਕੀਤੀ। ਜਿਵੇਂ ਦੌਲਤਾਂ ਦਾਈ ਨੂੰ ਬਹੁਤ ਚੰਗੀ ਤਰ੍ਹਾਂ ਸਤਿਗੁਰੂ ਜਾਣਦੇ ਹੁਣ ਵੇਖ ਵੇਖ ਕੇ ਹੱਸਦੇ ਨੇ, ਅਤੇ ਦੁਨੀਆਂ ਵਿੱਚ ਅੱਜ ਵੀ ਰੀਤ ਹੈ ਜਦੋਂ ਬੱਚੇ ਦਾ ਜਨਮ ਹੁੰਦਾ, ਜਿੰਨੀ ਦੇਰ ਬੱਚਾ ਰੋਵੇ ਨਾ ਮਾਤਾ ਪਿਤਾ ਵੀ ਡਰ ਜਾਂਦੇ, ਡਾਕਟਰ ਵੀ ਭੈ ਮੰਨਦੇ ਵੀ ਬੱਚੇ ਦੇ ਕੋਈ ਅੰਦਰ ਰੋਗ ਹੋਵੇਗਾ। ਬੱਚੇ ਦਾ ਰੋਣਾ ਚੰਗਾ ਮੰਨਿਆ ਜਾਂਦਾ ਹੈ, ਪਰੰਤੂ ਭਾਈ ਸਾਹਿਬ ਗੁਰਦਾਸ ਜੀ ਨੇ ਉਹ ਕਾਰਨ ਦੱਸੇ ਨੇ ਕਿ ਬੱਚਾ ਜਨਮ ਦੇ ਸਮੇਂ ਰੋਂਦਾ ਕਿਉਂ ਹੈ। ਮਿੱਠੀਆਂ ਗੁੜਤੀਆਂ ਵੀ ਮਿਲਦੀਆਂ, ਮਾਤਾ ਦੁੱਧ ਵੀ ਦਿੰਦੀ, ਫਿਰ ਬੱਚਾ ਚੁੱਪ ਨਹੀਂ ਕਰਦਾ। ਭਾਈ ਸਾਹਿਬ ਜੀ ਕਹਿੰਦੇ ਮਾਤਾ ਦੇ ਉਧਰ ਵਿੱਚ ਸਰੀਰ ਪੁੱਠਾ ਲਟਕਦਾ ਸੀ ਅਤੇ ਅੰਦਰ ਜਿਹੜਾ ਧਿਆਨ ਸੀ ਉਹ ਪਰਮਾਤਮਾ ਨਾਲ ਜੁੜਿਆ ਅਤੇ ਨਾਮ ਦਾ ਰਸ ਬਣਿਆ ਹੋਇਆ ਸੀ। ਜਿਹੜਾ ਨਾਮ ਦਾ ਰਸ ਉਸ ਬੱਚੇ ਨੂੰ ਮਾਤਾ ਦੇ ਉਧਰ ਵਿੱਚ ਮਿਲਦਾ ਸੀ ਉਹ ਗੁੜ ਵਿੱਚੋਂ ਨਹੀਂ ਮਿਲਿਆ, ਉਹ ਦੁੱਧ ਵਿੱਚੋਂ ਮਿੱਠੀਆਂ ਵਸਤੂਆਂ ਦੇ ਵਿੱਚੋਂ ਨਹੀਂ ਮਿਲਦਾ, ਇਸ ਕਰਕੇ ਬੱਚਾ ਰੋਂਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਖੇਡ ਖੇਡ ਕਰਕੇ ਹੱਸਦੇ ਨੇ। ਦੌਲਤਾਂ ਦਾਈ ਨੇ ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਜਾ ਕੇ ਵਧਾਈਆਂ ਦਿੱਤੀਆਂ, ਕੇਸੀ ਇਸ਼ਨਾਨ ਕੀਤੇ, ਸਵੱਛ ਉਜਲੇ ਵਸਤਰ ਪਹਿਨ ਕਰਕੇ ਪਿਤਾ ਜੀ ਸਾਹਿਬਜ਼ਾਦਿਆਂ ਦੇ ਦੀਦਾਰ ਕਰਨ ਵਾਸਤੇ ਆਏ ਨੇ। ਮਾਤਾ ਤ੍ਰਿਪਤਾ ਜੀ ਨੂੰ ਬੜੀਆਂ ਵਧਾਈਆਂ ਮਿਲਣਾ ਕੀਤੀਆਂ। ਸਤਿਗੁਰੂ ਪਾਤਸ਼ਾਹ ਦਾ ਪ੍ਰਕਾਸ਼ ਜਿਹੜਾ ਹੈ 1526 ਬਿਕਰਮੀ ਕਾਤਕ ਸੁਦੀ ਦੀ ਪੂਰਨਮਾਸੀ 2 ਘੜੀਆਂ ਰਾਤ ਢਲੀ ਤੋਂ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਵਿੱਚ ਹੁੰਦਾ ਹੈ। ਜਦੋਂ ਐਸੀਆਂ ਖੁਸ਼ੀਆਂ ਘਰ ਦੇ ਵਿੱਚ ਮਨਾਈਆਂ ਗਈਆਂ, ਬੜੇ ਚਾਅ ਚੜ੍ਹ ਗਏ ਰਾਏ ਭੋਏ ਦੀ ਤਲਵੰਡੀ ਦੀਆਂ ਸੰਗਤਾਂ, ਮੰਗਤਿਆਂ ਨੇ ਕਤਾਰਾਂ ਲਾ ਦਿੱਤੀਆਂ, ਭਿਖਾਰੀ ਆਏ, ਅਤਿਥੀ ਜੋ ਵੀ ਆਏ ਨੇ, ਮੋਹ ਮੰਗੇ ਪਦਾਰਥ ਮਾਤਾ ਤ੍ਰਿਪਤਾ ਦੇ ਘਰ ਵਿੱਚੋਂ ਲੈ ਕੇ ਵਾਪਸ ਜਾਂਦੇ ਨੇ, ਅਸੀਸਾਂ ਦਿੰਦੇ ਸਾਹਿਬਜ਼ਾਦਿਆਂ ਦੇ ਤਾਈ। ਫਿਰ ਨਾਮ ਰੱਖਣ ਦੀ ਵਿਚਾਰ ਚੱਲੀ, ਹਰਦਿਆਲ ਪੁਰੋਹਿਤ ਨੂੰ ਘਰ ਦੇ ਵਿੱਚ ਬੁਲਾਇਆ ਗਿਆ, ਕਿਉਂਕਿ ਬੜਾ ਵਿਦਵਾਨ ਸੀ, ਬੜੀ ਵਿੱਦਿਆ ਪੜ੍ਹਿਆ ਸੀ, ਜੋਤ ਸਮੱਤ ਦੇ ਸਮੁੰਦਰੀਕ ਗ੍ਰੰਥ ਤਾਂ ਬਹੁਤ ਚੰਗੀ ਤਰ੍ਹਾਂ ਇਹਨੇ ਬਾਚਿਆ ਹੋਇਆ ਸੀ। ਜਦੋਂ ਗੁਰੂ ਨਾਨਕ ਸਾਹਿਬ ਦੇ ਦੀਦਾਰ ਇਸ ਹਰਦਿਆਲ ਪੁਰੋਹਿਤ ਪੰਡਿਤ ਨੇ ਆ ਕਰਕੇ ਕੀਤੇ, ਉਸ ਵੇਲੇ ਦੰਗ ਰਹਿ ਗਿਆ। ਸਤਿਗੁਰੂ ਦੇ ਜਦੋਂ ਚਿਹਰੇ ਦੇ ਦਰਸ਼ਨ ਕਰਨ ਲੱਗਿਆ, ਕਰੋੜਾਂ ਸੂਰਜਾਂ ਜਿੰਨਾ ਵਾਜਵਾਂ ਪ੍ਰਕਾਸ਼ ਪਿਆ, ਮੱਥਾ ਟੇਕਣ ਲੱਗਿਆ ਚਰਨਾਂ ਦੇ ਉੱਪਰ, ਚਰਨਾਂ ਵਿੱਚ ਸਤਿਗੁਰੂ ਦੇ ਪਦਮ ਨਜ਼ਰ ਪਿਆ। ਜਦੋਂ ਗੁਰੂ ਨਾਨਕ ਸਾਹਿਬ ਦੇ ਨਿੱਕੇ ਨਿੱਕੇ ਕਰ ਕਮਲਾਂ ਨੂੰ, ਹਸਤ ਕਮਲਾਂ ਨੂੰ ਫੜ ਕੇ ਵੇਖਿਆ, 5 ਉਂਗਲਾਂ ਬਰਾਬਰ ਅਵਤਾਰੀ ਪੁਰਖਾਂ ਦੀ ਨਿਸ਼ਾਨੀ ਵੇਖੀ, ਬਾਹਾਂ ਗੋਡਿਆਂ ਤੱਕ ਲੰਬੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਤੱਕੀਆਂ, ਹੱਥਾਂ ਦੀਆਂ ਤਲੀਆਂ ਬੜੀਆਂ ਉੱਚੀਆਂ ਤੱਕੀਆਂ, ਅਤੇ ਜਿਸ ਦਾ ਸਦਕਾ ਇਹ ਭਾਵ ਹੁੰਦਾ ਵੀ ਮਾਇਆ ਬੜੀ ਆਵੇਗੀ ਅਤੇ ਕੌਡੀ ਵੀ ਆਪਣੇ ਪੱਲੇ ਵਿੱਚ ਨਹੀਂ ਰੱਖਣਗੇ। ਇਹ ਸਾਰੇ ਜਦੋਂ ਗੁਣ ਇਸ ਹਰਦਿਆਲ ਪੁਰੋਹਿਤ ਨੇ ਬੜੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਸਤਿਕਾਰ ਦੇ ਨਾਲ ਵੇਖਣਾ ਕੀਤੇ ਅਤੇ ਮੱਥਾ ਟੇਕ ਦਿੱਤਾ। ਪਿਤਾ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਪੁਰੋਹਿਤ ਸਾਹਿਬ ਜੀ ਬੜੇ ਵਿਦਵਾਨ ਹੋ, ਜੋਤ ਸਮੱਤ ਦੀ ਵਿੱਦਿਆ ਚੰਗੀ ਤਰ੍ਹਾਂ ਜਾਣਦੇ ਹੋ, ਸਾਹਿਬਜ਼ਾਦੇ ਦਾ ਕੋਈ ਪਿਆਰਾ ਜਿਹਾ ਨਾਮ ਰੱਖ ਦਿਓ। ਉਸ ਵੇਲੇ ਇਸ ਹਰਦਿਆਲ ਨੇ ਕਿਹਾ, ਕਹਿੰਦੇ ਬਜ਼ੁਰਗੋ, ਪਿਤਾ ਜੀ ਇਸ ਸਾਹਿਬਜ਼ਾਦੇ ਦਾ ਨਾਮ ਰੱਖਣ ਵਾਸਤੇ ਸਮੇਂ ਦੀ ਲੋੜ ਹੈ, ਮੈਂ ਘਰ ਵਿੱਚ ਜਾਵਾਂਗਾ, ਜੋਤ ਸਮੱਤ ਦੀ ਹੋਰ ਵਿੱਦਿਆ ਚੰਗੀ ਤਰ੍ਹਾਂ ਵਿਚਾਰਾਂਗਾ, ਲਗਨ ਸ਼ਗਨ ਵੇਖਾਂਗਾ, ਸਭ ਕੁਝ ਮੈਂ ਵੇਖ ਕਰਕੇ ਫਿਰ ਇਸ ਬਾਲਕ ਦਾ ਨਾਮ ਰੱਖਾਂਗਾ। ਇਹ ਬਾਲਕ ਆਮ ਬੱਚਿਆਂ ਵਰਗਾ ਨਹੀਂ ਹੈ, ਇਹ ਅਵਤਾਰੀ ਪੁਰਖ ਜਾਪਦਾ ਮੈਨੂੰ, ਇਹ ਦੁਨੀਆਂ ਦਾ ਕੋਈ ਪਾਤਸ਼ਾਹ ਜਾਪਦਾ ਹੈ, ਮੈਨੂੰ ਪਤਾ ਨਹੀਂ ਇਸਨੇ ਕੀ ਹੋਣਾ ਦੁਨੀਆਂ ਵਿੱਚ ਆਉਣ ਵਾਲੇ ਸਮੇਂ ਅੰਦਰ। ਇਹ ਜਿਹੜਾ ਹਰਦਿਆਲ ਪੁਰੋਹਿਤ ਘਰ ਨੂੰ ਚੱਲਿਆ ਗਿਆ, ਇਹਨੇ ਘਰੇ ਜਾ ਕੇ ਇੱਕ ਦਿਨ ਵਿਚਾਰ ਕੀਤੀ ਨਾਮ ਰੱਖਣ ਦੀ, ਦੂਜਾ ਦਿਨ ਵਿਚਾਰਦਾ ਰਿਹਾ, ਤੀਜਾ ਦਿਨ। ਇਸ ਤਰ੍ਹਾਂ ਕਰਦਿਆਂ ਕਰਦਿਆਂ 12 ਦਿਨ ਲੰਘ ਗਏ। ਗੁਰੂ ਨਾਨਕ ਸਾਹਿਬ ਦਾ ਨਾਮ ਰੱਖਣ ਦੇ ਵਾਸਤੇ 12 ਦਿਨ ਦੀ ਮਿਹਨਤ ਕਰਕੇ ਇਹਨੇ ਕਾਗਜ਼ ਦੇ ਉੱਪਰ 3 ਅੱਖਰ ਲਿਖ ਲਏ, ਨੰਨੇ ਨੂੰ ਕੰਨਾ, ਨੰਨਾ ਤੇ ਕੱਕਾ। ਇਹ ਨਾਨਕ 3 ਅੱਖਰ ਲਿਖ ਕੇ ਜਦੋਂ 13ਵੇਂ ਦਿਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਇਆ, ਪਿਤਾ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਪੰਡਿਤ ਸਾਹਿਬ ਬੜਾ ਲੰਬਾ ਸਮਾਂ ਲਾ ਦਿੱਤਾ, ਏਡੇ ਵਿਦਵਾਨ ਹੋਵੋ ਤੇ ਤੁਸੀਂ ਨਾਮ ਦੀ ਖੋਜ ਵਾਸਤੇ ਇੰਨਾ ਸਮਾਂ ਲਾਵੋ, ਤੁਹਾਡੀ ਵਿਦਵਤਾ ਕਾਹਦੀ ਹੋਈ। ਤਾਂ ਹਰਦਿਆਲ ਦੇ ਬਚਨ ਸੀ, ਕਹਿੰਦੇ ਬਜ਼ੁਰਗੋ, ਇਹ ਜਿਹੜੇ ਸਾਹਿਬਜ਼ਾਦੇ ਨੇ ਇਹਨਾਂ ਦਾ ਨਾਮ ਸੋਚਾਂ ਸਮਝਾਂ ਤੋਂ ਪਰੇ ਹੈ ਤੇ ਮੇਰੀ ਬੁੱਧੀ 12 ਦਿਨ ਵਿਚਾਰ ਕਰਦੀ ਕਰਦੀ ਥੱਕ ਗਈ, ਮੇਰਾ ਦਿਮਾਗ ਵੀ ਕੰਮ ਕਰਨੋਂ ਰੁਕ ਗਿਆ ਤੇ ਮੈਂ ਆਹ ਫਿਰ ਜਿਹੜਾ ਨਾਮ ਨਾਨਕ ਹੈ ਇਹ ਲਿਖ ਕੇ ਲਿਆਇਆ ਹਾਂ। ਜਦੋਂ ਨਾਨਕ ਨਾਮ ਬੋਲ ਕਰਕੇ ਸੁਣਾਇਆ ਹਰਦਿਆਲ ਪੁਰੋਹਿਤ ਨੇ, ਪਿਤਾ ਜੀ ਕਹਿਣ ਲੱਗੇ, ਇਹ ਨਾਮ ਕਿਹੋ ਜਿਹਾ ਹੈ? ਨਾ ਤੇ ਮੁਸਲਮਾਨਾਂ ਵਾਲਾ, ਨਾ ਇਹ ਹਿੰਦੂਆਂ ਵਾਲਾ, ਇਹ ਕਿਹੋ ਜਿਹਾ ਨਾਮ ਰੱਖ ਦਿੱਤਾ? ਤਾਂ ਵਿਦਵਾਨ ਦੇ ਕੀ ਬਚਨ ਸੀ ਹਰਦਿਆਲ ਦੇ? ਕਹਿਣ ਲੱਗੇ, ਬਜ਼ੁਰਗੋ, ਇਹ ਗੁਰੂ ਨਾਨਕ ਸਾਹਿਬ, ਇਹ ਸਾਹਿਬਜ਼ਾਦੇ ਨਾਨਕ ਜੀ ਇਕੱਲੇ ਹਿੰਦੂਆਂ ਦੇ ਨਹੀਂ ਹੋਣਗੇ, ਇਹ ਇਕੱਲੇ ਮੁਸਲਮਾਨਾਂ ਦੇ ਨਹੀਂ ਹੋਣਗੇ, ਆਉਣ ਵਾਲੇ ਸਮੇਂ ਵਿੱਚ ਜਾਹਰ ਪੀਰ ਜਗਤ ਗੁਰ ਬਾਬਾ, ਹਿੰਦੂ ਲੋਕ ਇਹਨੂੰ ਬਾਬਾ ਕਰਕੇ ਪੂਜਣਗੇ ਤੇ ਮੁਸਲਮਾਨ ਲੋਕ ਇਹਨਾਂ ਨੂੰ ਪੀਰ ਜਾਣ ਕਰਕੇ ਸਤਿਕਾਰ ਦੇਣਗੇ। ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਦੇਣ ਵਾਸਤੇ ਇਹ ਨਾਨਕ ਜੀ ਆਏ ਨੇ। ਬੜੇ ਐਸੇ ਗੁਣ ਜਿਹੜੇ ਸੀ ਸਾਹਮਣੇ ਵੇਖ ਕਰਕੇ ਜੋਤਿਸ਼ ਦੀ ਵਿੱਦਿਆ ਦੇ ਨਾਲ ਹਰਦਿਆਲ ਪੁਰੋਹਿਤ ਨੇ ਪਿਤਾ ਜੀ ਦੇ ਸਾਹਮਣੇ ਰੱਖ ਦਿੱਤੇ। ਇਹਨਾਂ ਦੇ ਸੀਸ ਦੇ ਉੱਪਰ ਤ੍ਰਿਲੋਕੀ ਦਾ ਛਤਰ ਝੁੱਲੇਗਾ, ਇਹ ਜੈ ਜੈਕਾਰ ਹੋਵੇਗੀ, ਯੋਗੀਆਂ ਨੂੰ ਜਿੱਤਣਗੇ, ਨਾਥਾਂ ਨੂੰ ਸ਼ਿਕਸਤ ਦੇਣਗੇ, ਸਤਿਗੁਰੂ ਦੀ ਬੜੀ ਵਡਿਆਈ ਕੀਤੀ। ਪਿਤਾ ਜੀ ਸੁਣ ਕਰਕੇ ਪ੍ਰਸੰਨ ਹੋਏ, ਘਰ ਦੇ ਅੰਦਰ ਸਾਹਿਬਜ਼ਾਦਿਆਂ ਦੀ ਪਾਲਣਾ ਹੋਣ ਲੱਗੀ। 1 ਮਹੀਨੇ ਦੀ ਉਮਰ ਹੁੰਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਉਸ ਵੇਲੇ ਜਿਹੜਾ ਕੋਲ ਆ ਕੇ ਸਤਿਗੁਰੂ ਦੇ ਦਰਸ਼ਨ ਕਰਦਾ, ਇੱਕ ਟੱਕ ਲਾ ਕੇ ਉਹਦੇ ਵੱਲ ਵੇਖਦੇ ਨੇ, ਵੇਖਣ ਵਾਲਾ ਮੱਥਾ ਟੇਕ ਕਰਕੇ ਨੂਰਾਨੀ ਚਿਹਰੇ ਨੂੰ ਨਹੀਂ ਵੇਖ ਸਕਦਾ, ਅੱਗੇ ਤੁਰ ਜਾਂਦਾ, ਦੂਸਰਾ ਦਰਸ਼ਨ ਕਰਦਾ। ਇਹ 1 ਮਹੀਨੇ ਦੇ ਅੰਦਰ ਹੋਇਆ ਹੈ। ਜਦੋਂ 2 ਮਹੀਨਿਆਂ ਦੀ ਉਮਰ ਸਤਿਗੁਰੂ ਪਾਤਸ਼ਾਹ ਦੀ ਹੋਣਾ ਕੀਤੀ, ਉਸ ਵੇਲੇ ਆਪਣੀ ਗਰਦਨ ਨੂੰ ਟਕਾ ਕਰਕੇ ਚੰਗੀ ਤਰ੍ਹਾਂ ਬੈਠਣ ਵਾਲਿਆਂ ਦੇ ਵਾਂਗ ਆਪਣੀ ਗਰਦਨ ਅਕੜਾ ਕਰਕੇ ਬੈਠ ਜਾਂਦੇ ਨੇ। 3 ਮਹੀਨਿਆਂ ਦੇ ਹੋਏ ਤੇ ਚੰਗੀ ਤਰ੍ਹਾਂ ਆਲੇ ਦੁਆਲੇ ਲੰਘਦਿਆਂ ਨੂੰ ਵੇਖਦੇ ਨੇ, ਤੱਕਦੇ ਨੇ। ਇਸ ਤਰ੍ਹਾਂ ਦੇ ਨਾਲ ਬਾਲਕ ਇਹ ਰਾਏ ਭੋਏ ਦੀ ਤਲਵੰਡੀ ਵਿੱਚ ਬਾਲਕਪੁਣਾ ਸਤਿਗੁਰੂ ਜੀ ਦਾ ਬਤੀਤ ਹੁੰਦਾ। ਮਹੀਨਿਆਂ ਦੇ ਹੋਏ, ਫਿਰ 1 ਸਾਲ ਦੀ ਜਦੋਂ ਉਮਰ ਹੋਈ ਹੈ, ਉਸ ਵੇਲੇ ਤੁਰਨ ਦੇ ਯੋਗ ਹੋ ਗਏ। ਬੜੀ ਕੌਤਕ ਸਤਿਗੁਰੂ ਪਾਤਸ਼ਾਹ ਨੇ ਰਾਏ ਭੋਏ ਦੀ ਤਲਵੰਡੀ ਦੀਆਂ ਗਲੀਆਂ ਵਿੱਚ ਕੀਤੇ। ਜਦੋਂ 2 ਸਾਲ ਦੀ ਉਮਰ ਹੁੰਦੀ, ਉਸ ਵੇਲੇ ਬੱਚਿਆਂ ਨੂੰ ਕੋਲ ਬਿਠਾ ਕਰਕੇ ਇਉਂ ਚੌਂਕੜੇ ਮਾਰ ਕੇ ਬੈਠ ਜਾਂਦੇ ਜਿਵੇਂ ਮੁਨੀਆਂ ਦਾ ਮੁਨੀਸ਼ਰ ਬੈਠਾ ਹੋਵੇ, ਯੋਗੀਆਂ ਦਾ ਕੋਈ ਯੋਗੀਸ਼ਰ ਬੈਠ ਕੇ ਯੋਗੀਆਂ ਨੂੰ ਉਪਦੇਸ਼ ਦਿੰਦਾ ਹੋਵੇ। ਸਿਮਰਨ ਕਰਨ ਦੀਆਂ ਵਿਧੀਆਂ, ਜੁਗਤੀਆਂ, ਢੰਗ ਤਰੀਕੇ ਬੱਚਿਆਂ ਨੂੰ ਸਮਝਾਉਂਦੇ ਨੇ। ਬੱਚਿਆਂ ਵਾਂਗ ਭੱਜਣਾ, ਦੌੜਨਾ, ਸ਼ਰਾਰਤਾਂ ਕਰਨੀਆਂ, ਐਸਾ ਜੀਵਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਹੀਂ ਵੇਖਿਆ ਗਿਆ। ਤਿਆਗ ਤੇ ਵੈਰਾਗ ਦੇ ਵਿੱਚ ਜੀਵਨ ਸਤਿਗੁਰੂ 2 ਸਾਲ ਦੀ ਉਮਰ ਵਿੱਚ ਜਦੋਂ ਘਰ ਵਿੱਚੋਂ ਬੱਚਿਆਂ ਨਾਲ ਖੇਡਣ ਜਾਂਦੇ ਨੇ, 1 ਦਿਨ ਘਰੋਂ ਲੋਟਾ ਚੁੱਕ ਕੇ ਲੈ ਗਏ, ਬਾਹਰ ਬੈਠੇ ਸਾਧੂ ਦੇ ਜਾ ਕੇ ਝੋਲੀ ਵਿੱਚ ਸੁੱਟ ਦਿੱਤਾ, ਮਾਤਾ ਜੀ ਨਾਰਾਜ਼ ਹੋਏ, ਪਿਤਾ ਜੀ ਨਾਰਾਜ਼ ਹੋਏ। ਤੇ ਇਸ ਤਰ੍ਹਾਂ ਘਰ ਦੇ ਵਿੱਚ ਜੋ ਵੀ ਵਸਤੂ ਵੇਖੀ ਦੀ ਉਹਨੂੰ ਚੁੱਕ ਕੇ ਲੋੜਵੰਦ ਦੀ ਝੋਲੀ ਪਾ ਦਿੰਦੇ ਨੇ। ਭਿਖਾਰੀਆਂ ਦੀਆਂ ਝੋਲੀਆਂ ਗੁਰੂ ਨਾਨਕ ਸਾਹਿਬ ਭਰਦੇ ਨੇ। ਕੋਈ ਸਾਧੂ ਆ ਜਾਂਦਾ ਨਾਮ ਦਾ ਰਸੀਆ ਰਾਏ ਭੋਏ ਦੀ ਤਲਵੰਡੀ ਵਿੱਚ ਬੇਅੰਤ ਰੂਹਾਂ ਇਕਾਂਤ ਜਗ੍ਹਾ ਜਾਣ ਕੇ ਸਿਮਰਨ ਵਾਲੀਆਂ ਰਹਿੰਦੀਆਂ ਨੇ। ਘਰ ਵਿੱਚ ਮਹਾਂਪੁਰਖ ਨੂੰ ਲਿਆਉਣਾ, ਉਹਦੇ ਹੱਥਾਂ ਨਾਲ ਸੇਵਾ ਕਰਨੀ, ਵਸਤਰ ਆਦਿਕ ਦੇ ਕਰਕੇ ਪਿਆਰ ਨਾਲ ਉਹਨੂੰ ਵਧਾਈਗੀ ਦੇਣੀ, ਇਹ ਜੀਵਨ ਕੌਤਕ ਗੁਰੂ ਨਾਨਕ ਸਾਹਿਬ ਦੇ ਬਚਪਨ ਦੇ ਹੋਏ ਹਨ। ਅਤੇ ਜਦੋਂ ਰਾਏ ਭੋਏ ਦੀ ਤਲਵੰਡੀ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਜੀ ਦੀ ਉਮਰ 7 ਸਾਲ ਦੀ ਹੋਣਾ ਕੀਤੀ, ਪਿਤਾ ਜੀ ਨੇ ਉਸ ਵੇਲੇ ਮਨ ਵਿੱਚ ਖਿਆਲ ਲਿਆਂਦਾ, ਸਾਹਿਬਜ਼ਾਦੇ ਨਾਨਕ ਜੀ ਨੂੰ ਪੜ੍ਹਨ ਵਾਸਤੇ ਪਾ ਦੇਈਏ। ਜਦੋਂ ਪੜ੍ਹਨ ਵਾਸਤੇ, ਫਿਰ ਗੋਪਾਲ ਪਾਂਧਾ ਸੀ, ਉਸ ਇਲਾਕੇ ਵਿੱਚ ਬੜਾ ਮਸ਼ਹੂਰ ਸੀ, ਚੰਗੀ ਵਿੱਦਿਆ ਗਣਿਤ ਵਿੱਦਿਆ ਦਾ ਗਿਆਤਾ ਸੀ। ਪਿਤਾ ਜੀ ਦਾ ਖਿਆਲ ਸੀ ਮੇਰੇ ਸਰੀਰ ਛੱਡਣ ਤੋਂ ਬਾਅਦ ਪਟਵਾਰ ਖਾਨੇ ਦਾ ਕਾਰਜ ਮੇਰੇ ਪੁੱਤਰ ਨਾਨਕ ਜੀ ਸਾਂਭ ਲੈਣਗੇ। ਗੋਪਾਲ ਪਾਂਧੇ ਦੇ ਕੋਲ ਜਾ ਕਰਕੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਿਤਾ ਜੀ ਲੈ ਗਏ ਤਾਂ ਪਾਂਧੇ ਨੇ ਪਹਿਲੇ ਦਿਨ ਪਹਾੜੇ ਪੜਾਏ ਨੇ। ਸਾਰੇ ਸਤਿਗੁਰੂ ਪਾਤਸ਼ਾਹ ਨੇ ਯਾਦ ਕਰਕੇ ਸੁਣਾ ਦਿੱਤੇ। ਦੂਜੇ ਦਿਨ ਜਦੋਂ ਜਾ ਕੇ ਪਾਠਸ਼ਾਲਾ ਵਿੱਚ ਮਦਰੱਸੇ ਵਿੱਚ ਬੈਠੇ ਨੇ, ਸਤਿਗੁਰੂ ਜੀ ਨੂੰ ਪਹਾੜੇ ਪੁੱਛੇ ਗਏ, ਖਾਮੋਸ਼ ਹੋ ਗਏ, ਇੱਕ ਵੀ ਬਚਨ ਨਹੀਂ ਰਸਨਾ ਤੋਂ ਬੋਲਿਆ। ਉਸ ਵੇਲੇ ਫਿਰ ਪੁੱਛਦਾ ਗੋਪਾਲ ਪਾਂਧਾ, ਬਾਲਕ ਨਾਨਕ ਜੀ, ਕੱਲ੍ਹ ਕਿੰਨੇ ਸੋਹਣੇ ਢੰਗ ਨਾਲ ਪਹਾੜੇ ਸਾਰੇ ਸੁਣਾ ਦਿੱਤੇ ਯਾਦ ਕਰਕੇ, ਅੱਜ ਇੱਕ ਵੀ ਅਕਸ਼ਰ ਨਹੀਂ ਬੋਲ ਕਰਕੇ ਸੁਣਾਉਂਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਪਾਂਧਾ ਸਾਹਿਬ, ਇਹ ਵਿੱਦਿਆ ਕਿਸ ਕੰਮ ਆਵੇਗੀ? ਉਸ ਨੂੰ ਫਿਰ ਉਪਦੇਸ਼ ਦੇਣ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰਪੁਸ਼ ਲਿਖ ਵਿਚਾਰ। ਇਹ ਉਪਦੇਸ਼ ਦੇ ਕਰਕੇ ਗੋਪਾਲ ਪਾਂਧੇ ਨੂੰ 7 ਸਾਲ ਦੀ ਉਮਰਾਂ ਵਿੱਚ ਗੁਰੂ ਨਾਨਕ ਸਾਹਿਬ ਨਿਹਾਲ ਕਰਦੇ ਪਏ ਅਤੇ ਉਹਦੀ ਸੁਰਤ ਇੱਕ ਪਰਮਾਤਮਾ ਦੇ ਨਾਲ ਸਤਿਗੁਰੂ ਜੀ ਨੇ ਜੋੜ ਦਿੱਤੀ। ਨਮਸਕਾਰ ਕਰਕੇ ਕਹਿ ਦਿੱਤਾ ਸੀ ਪਿਤਾ ਜੀ ਨੂੰ ਗੋਪਾਲ ਪਾਂਧੇ ਨੇ ਕਿ ਇਸ ਨਾਨਕ ਜੀ ਦੇ ਪੜ੍ਹਾਉਣ ਦੇ ਖਿਆਲ ਵਿੱਚ ਤੁਸੀਂ ਮਤਾ ਪਵੋ, ਇਹ ਤਾਂ ਅਵਰ ਪੜ੍ਹਾਵਣ ਹਾਰ ਹੋਰਾਂ ਨੂੰ ਪੜ੍ਹਾਉਣ ਵਾਸਤੇ ਆਏ ਨੇ। ਕੁਝ ਦਿਨ ਮਨ ਵਿੱਚ ਭਰੋਸਾ ਰਿਹਾ, ਪਿਤਾ ਜੀ ਦੇ ਉੱਪਰ ਫਿਰ ਮਾਇਆ ਦੀ ਕਣਾਤ ਸਤਿਗੁਰੂ ਤਾਣ ਦਿੰਦੇ ਸਨ, ਤਾਂ ਫਿਰ ਖਿਆਲ ਆ ਗਿਆ ਵੀ ਇਹਨਾਂ ਨੂੰ ਫਾਰਸੀ ਦੀ ਵਿੱਦਿਆ ਵਿੱਚ ਨਿਪੁੰਨ ਕਰ ਦੇਈਏ, ਤਾਂ ਨੂਰ ਦੀਨ ਕਾਜ਼ੀ ਇਤਿਹਾਸ ਵਿੱਚ ਉਹਦਾ ਨਾਮ ਆਇਆ। ਇਸ ਕਾਜ਼ੀ ਦੇ ਕੋਲ ਪਿਤਾ ਜੀ ਲੈ ਗਏ, ਬੱਚੇ ਨੂੰ ਸਾਰੀ ਵਿੱਦਿਆ ਨਾਨਕ ਜੀ ਨੂੰ ਪੜ੍ਹਾਉਣੀ ਕਰੋ, ਫਾਰਸੀ ਦਾ ਮਹਾਨ ਵਿਦਵਾਨ ਬਣਾ ਦਿਓ। ਪਹਿਲੇ ਦਿਨ ਜਿੰਨੇ ਅਕਸ਼ਰ ਉਸ ਨੇ ਬੋਲ ਕਰਕੇ ਨੂਰਦੀਨ ਕਾਜ਼ੀ ਨੇ ਸੁਣਾਏ, ਗੁਰੂ ਨਾਨਕ ਸਾਹਿਬ ਨੇ ਕੰਠ ਕਰਕੇ ਉਸੇ ਵੇਲੇ ਸੁਣਾ ਦਿੱਤੇ। ਦੂਜੇ ਦਿਨ ਜਦੋਂ ਗਏ ਤਾਂ ਫਿਰ ਸਤਿਗੁਰੂ ਸ਼ਾਂਤ ਹੋ ਗਏ, ਚੁੱਪ ਹੋ ਗਏ, ਇੱਕ ਵੀ ਜਵਾਬ ਨਹੀਂ ਦਿੱਤਾ। ਅਤੇ ਜਦੋਂ ਕਾਰਨ ਪੁੱਛਿਆ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਕਾਜ਼ੀ ਸਾਹਿਬ, ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਇਹ ਵਿੱਦਿਆ ਕਿਸ ਕੰਮ ਹੈ? ਜਦੋਂ ਸਤਿਗੁਰੂ ਦੇ ਉੱਚ ਕੋਟੀ ਦੇ ਬਚਨ ਉਸ ਨੇ ਸੁਣੇ, ਬਰਾਗ ਭਰੇ, ਤਾਂ ਕਹਿ ਦਿੱਤਾ ਕਿ ਮੈਨੂੰ ਵੀ ਉਪਦੇਸ਼ ਦਿਓ। ਫਿਰ ਉੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ, ਜਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਇਹ ਸਮੁੱਚਾ ਸ਼ਬਦ ਨੂਰਦੀਨ ਕਾਜ਼ੀ ਦੇ ਪਰਥਾਏ ਉਚਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਕਾਜ਼ੀ ਨੂੰ ਨਿਹਾਲ ਕਰਦੇ ਪਏ ਨੇ। 7 ਸਾਲ ਦੀ ਉਮਰਾਂ ਦੇ ਅੰਦਰ ਐਸੀਆਂ ਘਟਨਾਵਾਂ ਵਰਤੀਆਂ ਨੇ। 2 ਸਾਲ ਦਾ ਸਮਾਂ ਹੋਰ ਗੁਜ਼ਰਦਾ, 9 ਸਾਲ ਦੀ ਅੱਜ ਉਮਰਾਂ ਹੁੰਦੀ ਹੈ, ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਿਤਾ ਜੀ ਨੇ ਮਨ ਵਿੱਚ ਖਿਆਲ ਲਿਆਂਦਾ ਵੀ ਇਹਨਾਂ ਨੂੰ ਜੰਜੂ ਪਹਿਨਾ ਕਰਕੇ ਜਿਹੜੀ ਕੁਲ ਦੀ ਰੀਤ ਤੁਰੀ ਆਉਂਦੀ ਉਹਦੇ ਅਨੁਸਾਰ ਧਰਮ ਦੇ ਵਿੱਚ ਪ੍ਰਵਿਰਤ ਕਰ ਦੇਈਏ। ਜੰਜੂ ਪਾਉਣ ਵਾਸਤੇ ਹਰਦਿਆਲ ਜਿਹੜਾ ਪੁਰੋਹਿਤ ਸੀ, ਜਿਹੜਾ ਵਿਦਵਾਨ ਸੀ ਬਹੁਤ ਜ਼ਿਆਦਾ, ਜਿਹਨੇ ਨਾਮ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਕੀਤਾ ਸੀ, ਅਤੇ ਇਸ ਨੂੰ ਜਾ ਕੇ ਘਰ ਵਿੱਚ ਬੇਨਤੀ ਕੀਤੀ ਗਈ। ਇਹਨੇ ਤਿੰਨ ਤਾਗੇ ਲੈ ਕਰਕੇ ਸੂਤ ਦੇ ਵੱਟ ਦੇ ਕਰਕੇ ਇੱਕ ਜੰਜੂ ਬਣਾ ਲਿਆ। ਇਸ ਜਨੇਊ ਨੂੰ ਤਿਆਰ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵੱਲ ਆਇਆ ਹੈ। ਸਾਰੇ ਗੋਤਰਾਚਾਰਜ ਜਿੰਨੇ ਵੀ ਰਿਸ਼ਤੇਦਾਰ ਸਾਕ ਸੰਬੰਧੀ ਚਾਚੇ ਤਾਏ ਘਰ ਵਿੱਚ ਇਕੱਠੇ ਹੋਏ। ਇੱਕ ਥੜੀ ਦੇ ਉੱਪਰ ਚੌਂਕੀ ਦੇ ਉੱਪਰ ਗੁਰੂ ਨਾਨਕ ਸਾਹਿਬ ਨੂੰ ਬਿਠਾ ਕਰਕੇ ਜਦੋਂ ਇਹ ਜੰਜੂ ਪਾਉਣ ਵਾਸਤੇ ਹਰਦਿਆਲ ਪੁਰੋਹਿਤ ਅੱਗੇ ਹੋਣਾ ਕੀਤਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਰ ਕਮਲਾਂ ਦੇ ਵਿੱਚ ਇਹਦਾ ਜੰਜੂ ਪਕੜ ਲਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਬ੍ਰਾਹਮਣ ਸਾਹਿਬ ਪੰਡਿਤ ਜੀ, ਇਹ ਜਿਹੜਾ ਜੰਜੂ ਬਣਾ ਕੇ ਲਿਆਏ ਹੋ, ਇਹਦੇ ਨਾਲ ਕੀ ਹੋ ਜਾਵੇਗਾ? ਕਹਿੰਦਾ ਜੀ, ਜਿਹੜਾ ਜੰਜੂ ਪਾ ਲੈਂਦਾ ਉਹ ਧਰਮੀ ਬੰਦਾ ਬਣ ਜਾਂਦਾ। ਧਰਮੀ ਬੰਦੇ ਦੀ ਦੁਨੀਆਂ ਵਿੱਚ ਵੀ ਜੈ ਜੈਕਾਰ, ਪਰਲੋਕ ਵਿੱਚ ਵੀ ਸੋਭਾ ਹੈ। ਇਸ ਲਈ ਦੋਹਾਂ ਲੋਕਾਂ ਦੇ ਸੁੱਖ ਇਹ ਜੰਜੂ ਨਾਲ ਮਿਲ ਜਾਂਦੇ ਨੇ। ਸਤਿਗੁਰੂ ਜੀ ਹੱਸ ਪਏ। ਪਰਿਵਾਰ ਦੇ ਸੰਬੰਧੀ ਜਿਤਨੇ ਵੀ ਬੈਠੇ ਨੇ ਗੁਰੂ ਨਾਨਕ ਸਾਹਿਬ ਜੀ ਵੱਲ ਇੱਕ ਟੱਕ ਲਾ ਕੇ ਵੇਖਦੇ ਨੇ। ਕੁਝ ਜਿਹੜੇ ਆਪਣੇ ਆਪ ਨੂੰ ਸਿਆਣੇ ਬਜ਼ੁਰਗ ਕਹਾਉਣ ਵਾਲੇ ਉੱਠ ਕੇ ਖੜ੍ਹੇ ਵੀ ਹੋਏ, ਕਹਿਣ ਲੱਗੇ, ਨਾਨਕ ਜੀ, ਇਹ ਤਾਂ ਵੱਡਿਆਂ ਤੋਂ ਲੈ ਕੇ ਮਰਿਆਦਾ ਚੱਲੀ ਆਉਂਦੀ ਹੈ, ਮਰਿਆਦਾ ਦੀ ਪਾਲਣਾ ਕਰਨੀ ਬਣਦੀ ਹੈ। ਇਹ ਦਾਦਿਆਂ ਨੇ ਵੀ ਪਾਏ, ਪੜਦਾਦਿਆਂ ਨੇ ਵੀ ਜੰਜੂ ਪਾਏ, ਅਤੇ ਤੁਸੀਂ ਵੀ ਪਾਉਣਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜੰਜੂ ਮੈਂ ਜ਼ਰੂਰ ਪਾਵਾਂਗਾ, ਪਰੰਤੂ ਮੈਨੂੰ ਇਹਦਾ ਕਾਰਨ ਦੱਸਣਾ ਕਰੋ। ਇੱਕ ਸੂਤ ਦਾ ਤਾਗਾ ਲੈ ਕੇ ਤਿੰਨ ਤਾਗਿਆਂ ਨੂੰ ਵੱਟ ਦੇ ਕਰਕੇ ਇੱਕ ਜੰਜੂ ਬਣਾ ਲਿਆ। ਇਹ ਕੱਚਾ ਤਾਗਾ ਕੀ ਧਰਮੀ ਹੋਣ ਦਾ ਸਬੂਤ ਦੇਵੇਗਾ? ਇਹ ਮਾਤ ਲੋਕ ਪਰਲੋਕ ਦੇ ਅੰਦਰ ਕਿਵੇਂ ਜੀਵ ਦੀ ਮਦਦ ਕਰੇਗਾ? ਤਾਂ ਜਦੋਂ ਇਹ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕਹੇ, ਉਹ ਬਹਾਨਾ ਬਣ ਗਿਆ ਹਰਦਿਆਲ ਪੁਰੋਹਿਤ ਨੂੰ ਗੁਰੂ ਨਾਨਕ ਸਾਹਿਬ ਤੋਂ ਉਪਦੇਸ਼ ਲੈਣ ਦਾ। ਇਹ ਵਿਦਵਾਨ ਫਿਰ ਕਹਿਣ ਲੱਗਿਆ, ਸਤਿਗੁਰੂ ਪਾਤਸ਼ਾਹ, ਕਿਰਪਾ ਕਰੋ, ਜੇ ਇਹ ਜੰਜੂ ਆਪ ਜੀ ਨਹੀਂ ਪਾਉਣਾ ਚਾਹੁੰਦੇ ਤੇ ਫਿਰ ਦੱਸੋ ਕਿਹੜਾ ਜੰਜੂ ਚਾਹੀਦਾ ਹੈ। ਫਿਰ ਉੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਬਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧੰਨ ਸੋ ਮਾਣਸ ਨਾਨਕਾ ਜੋ ਗਲ ਚੱਲੇ ਪਾਏ। ਇਹ ਉਪਦੇਸ਼ 9 ਸਾਲ ਦੀ ਉਮਰਾਂ ਦੇ ਅੰਦਰ ਹਰਦਿਆਲ ਪੁਰੋਹਿਤ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕਰਕੇ ਨਿਹਾਲ ਕਰਦੇ ਨੇ। ਐਸੀਆਂ ਬੇਅੰਤ ਘਟਨਾਵਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਪਨ ਦੇ ਅੰਦਰ ਗੁਜ਼ਰੀਆਂ। ਉਪਦੇਸ਼ ਦਿੱਤਾ, ਜੋ ਵੀ ਚੱਲ ਕੇ ਆਇਆ, ਜਿਹੋ ਜਿਹਾ ਅਧਿਕਾਰੀ ਆ ਗਿਆ, ਉਹੋ ਜਿਹਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ। ਜੇ ਕਦੇ ਗੁਰੂ ਨਾਨਕ ਸਾਹਿਬ ਜੀ ਦੇ ਐਸੇ ਕੁਝ ਕੌਤਕ ਰਾਏ ਬੁਲਾਰ ਨੇ ਵੇਖੇ, ਸੱਪ ਨੇ ਛਾਂ ਕਰ ਦੇਣੀ ਸੀਸ ਦੇ ਉੱਪਰ ਫਣ ਕਰਕੇ, ਇਹ ਸਾਰਾ ਕੌਤਕ ਰਾਏ ਬੁਲਾਰ ਘੋੜੇ ਤੇ ਸਵਾਰ ਖੜਾ ਵੇਖੀ ਜਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਦੇ ਐਸੇ ਕੌਤਕ ਨੂੰ ਵੇਖ ਕਰਕੇ ਬੜਾ ਪ੍ਰਭਾਵਿਤ ਹੋਇਆ। ਦੂਸਰਾ ਕੌਤਕ ਉਸ ਰਾਏ ਬੁਲਾਰ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਇੱਕ ਦਰਖਤ ਦਾ ਪਰਛਾਵਾਂ ਇੱਕ ਜਗ੍ਹਾ ਤੇ ਟਿਕਿਆ ਖੜਾ ਹੈ, ਬਾਕੀ ਦਰਖਤਾਂ ਦੀ ਛਾਂ ਢਲ ਚੁੱਕੀ ਦੂਜੇ ਪਾਸੇ ਚਲੀ ਗਈ। ਜਿੱਥੇ ਗੁਰੂ ਨਾਨਕ ਸਾਹਿਬ ਜੀ ਮੱਝੀਆਂ ਚਾਰ ਰਹੇ ਨੇ, ਉਹ ਦਰਖਤ ਦਾ ਪਰਛਾਵਾਂ ਗੁਰੂ ਨਾਨਕ ਸਾਹਿਬ ਦੇ ਤਨ ਦੇ ਉੱਪਰ ਹੀ ਖੜਾ ਹੈ। ਇਹ ਕੌਤਕ ਵੇਖ ਕੇ ਮਨ ਖਿੱਚਿਆ ਗਿਆ। ਜਦੋਂ ਸੁਣਿਆ ਵੀ ਲੋਕਾਂ ਦੀ ਖੇਤੀ ਮੱਝੀਆਂ ਖਾ ਗਈਆਂ, ਤੇ ਜਦੋਂ ਮਾਲਕ ਨੇ ਜਾ ਕੇ ਵੇਖਿਆ ਖੇਤ ਹਰਾ ਭਰਾ ਹੈ, ਰਾਏ ਬੁਲਾਰ ਨੇ ਆਪ ਜਾ ਕਰਕੇ ਵੇਖਿਆ ਤੇ ਰਿਹਾ ਨਾ ਗਿਆ। ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਕਹਿ ਦਿੱਤਾ, ਬਜ਼ੁਰਗੋ, ਇਸ ਬਾਲਕ ਨੂੰ ਘੂਰਨਾ ਨਹੀਂ, ਇਸ ਨੂੰ ਕੋਈ ਸਖ਼ਤ ਸ਼ਬਦ ਨਹੀਂ ਤੁਸਾਂ ਨੇ ਬੋਲਣੇ, ਇਹ ਮੇਰੇ ਵਾਸਤੇ ਅੱਲਾ ਦਾ ਰੂਪ ਨੇ, ਮੇਰੇ ਵਾਸਤੇ ਖੁਦਾ ਦਾ ਰੂਪ ਨੇ, ਇਹਨਾਂ ਦਾ ਜਿੰਨਾ ਵੀ ਖਰਚਾ ਹੋਵੇਗਾ ਮੇਰੇ ਖਾਤੇ ਵਿੱਚੋਂ ਹੋਵੇਗਾ। ਪ੍ਰਭਾਵਿਤ ਹੋਇਆ ਸੀ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦੇ ਕੌਤਕਾਂ ਨੂੰ ਵੇਖ ਕਰਕੇ। ਇਹਦੇ ਮਨ ਵਿੱਚ ਫੁਰਨਾ ਬਣ ਗਿਆ, ਏਡੇ ਵੱਡੇ ਸਮਰੱਥ ਗੁਰੂ ਨਾਨਕ ਸਾਹਿਬ ਜੀ, ਜਿਹੜੇ 7 ਸਾਲ ਦੀ ਉਮਰ ਵਿੱਚ ਜਾ ਕੇ ਗੋਪਾਲ ਪਾਂਧੇ ਨੂੰ, ਨੂਰਦੀਨ ਕਾਜੀ ਨੂੰ, 9 ਸਾਲ ਦੀ ਉਮਰ ਵਿੱਚ ਹਰਦਿਆਲ ਪੁਰੋਹਿਤ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਨੇ, ਕਿਤੇ ਸਮਾਂ ਆਵੇ, ਮੇਰਾ ਜਦੋਂ ਅੰਤਲਾ ਸਮਾਂ ਹੋਵੇ, ਗੁਰੂ ਨਾਨਕ ਸਾਹਿਬ ਮੇਰੇ ਕੋਲ ਬੈਠ ਕੇ ਮੈਨੂੰ ਉਪਦੇਸ਼ ਦਿੰਦੇ ਹੋਣ, ਇਹਨਾਂ ਦਾ ਉਪਦੇਸ਼ ਲੈ ਕੇ ਮੈਂ ਮੁਕਤ ਹੋ ਜਾਵਾਂ। ਭਾਵਨਾ ਸੀ ਉਹਦੇ ਮਨ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ। ਸਤਿਗੁਰੂ ਤਾਂ ਭਾਵਨਾ ਦੇ ਪਿਆਰ ਸ਼ਰਧਾ ਦੇ ਭੁੱਖੇ ਨੇ। ਸਮਾਂ ਬੀਤਿਆ, ਇਹ ਬੜੇ ਬਜ਼ੁਰਗ ਹੋ ਗਏ ਰਾਏ ਬੁਲਾਰ। ਗੁਰੂ ਨਾਨਕ ਸਾਹਿਬ ਜੀ ਨੇ ਉਹਦੀ ਭਾਵਨਾ ਨੂੰ ਪੂਰੀ ਕਰਨ ਵਾਸਤੇ ਰਾਏ ਭੋਇ ਦੀ ਤਲਵੰਡੀ ਵਿੱਚ ਆ ਡੇਰੇ ਲਾਏ। ਬੜੀਆਂ ਸੰਗਤਾਂ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲਦੀਆਂ। ਜਿਹੋ ਜਿਹਾ ਅਧਿਕਾਰੀ ਆਉਂਦਾ, ਉਸ ਤਰ੍ਹਾਂ ਦਾ ਗਿਆਨ ਦੇ ਕੇ ਸਤਿਗੁਰੂ ਨਿਹਾਲ ਕਰਦੇ ਨੇ। ਹੁਣ ਇਹ ਰਾਜਾ ਹੈ ਇਲਾਕੇ ਦਾ, ਇਹਨੇ ਗੁਰੂ ਨਾਨਕ ਸਾਹਿਬ ਜੀ ਨਾਲ ਬੜਾ ਆਪਣਾ ਪਿਆਰ ਪਾ ਲਿਆ। ਜਦੋਂ ਬੇਨਤੀ ਕਰਦਾ, ਗੁਰੂ ਨਾਨਕ ਸਾਹਿਬ ਖੁਦ ਚੱਲ ਕਰਕੇ ਜਾਂਦੇ ਨੇ। ਅੱਜ ਬੇਨਤੀ ਕੀਤੀ ਹੈ ਕਿ ਸਤਿਗੁਰੂ ਪਾਤਸ਼ਾਹ, ਮੇਰਾ ਸਰੀਰ ਜਿਹੜਾ ਸਿਰ ਕੰਮ ਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ, ਇਹ ਡਾਵਾਂ ਡੋਲ ਸਰੀਰ ਹੋ ਚੁੱਕਿਆ, ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ, ਮੁੜ ਕਰਕੇ ਮੇਰਾ ਜੰਮਣਾ ਮਰਨਾ ਨਾ ਹੋਵੇ। ਸਤਿਗੁਰੂ ਪਾਤਸ਼ਾਹ ਪਿਆਰ ਵਿੱਚ ਭਿੱਜ ਕਰਕੇ ਕਹਿੰਦੇ, ਰਾਏ ਸਾਹਿਬ ਕਿਸ ਤਰ੍ਹਾਂ ਦਾ ਉਪਦੇਸ਼ ਲੈਣਾ ਚਾਹੁੰਦੇ? ਕਹਿੰਦੇ, ਬੰਧਨ ਟੁੱਟ ਕੇ ਮੁਕਤੀ ਮਿਲ ਜਾਵੇ, ਅੱਲਾ ਤਾਲਾ ਖੁਦਾ ਦੇ ਮੈਂ ਘਰ ਵਿੱਚ ਚੱਲਿਆ ਜਾਵਾਂ, ਕਿਉਂਕਿ ਇਸਲਾਮ ਧਰਮ ਨਾਲ ਸੰਬੰਧ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਨਮੁਖ ਜਾ ਕੇ ਬੈਠੇ ਨੇ। ਕਹਿੰਦੇ, ਰਾਏ ਸਾਹਿਬ ਪਹਿਲਾਂ ਦੱਸੋ, ਤੁਹਾਡੀ ਮਮਤਾ ਕਿਹਦੇ ਵਿੱਚ ਹੈ? ਤੁਸੀਂ ਕੀ ਸਮਝਦੇ ਹੋ ਕਿ ਆਹ ਮੇਰਾ ਹੈ, ਉਹ ਮੇਰਾ, ਕਿਹੜੀਆਂ ਵਸਤੂਆਂ ਆਪਣੀਆਂ ਸਮਝੀਆਂ? ਤਾਂ ਰਾਏ ਬੁਲਾਰ ਸਾਹਿਬ ਕਹਿਣ ਲੱਗੇ, ਮਹਾਰਾਜ ਸਭ ਤੋਂ ਪਹਿਲਾਂ ਮੈਂ ਆਪਣਾ ਸਰੀਰ ਸਮਝਦਾ ਹਾਂ, ਦੂਸਰੇ ਨੰਬਰ 'ਤੇ ਮੈਂ ਆਪਣੇ ਸੰਗੀ ਸਾਥੀ ਦੋਸਤ ਮਿੱਤਰਾਂ ਨੂੰ, ਸੰਬੰਧੀਆਂ ਨੂੰ, ਆਪਣੇ ਪੁੱਤਰ ਧੀਆਂ ਨੂੰ, ਪਤਨੀ ਨੂੰ ਆਪਣਾ ਸਮਝਦਾ ਹਾਂ, ਤੀਸਰੇ ਨੰਬਰ 'ਤੇ ਜਿਹੜੇ ਹਾਥੀ ਘੋੜੇ ਮੇਰੀ ਸੈਨਾ ਇਹਨੂੰ ਆਪਣੀ ਸਮਝਦਾ, ਇਸ ਤੋਂ ਪਰੇ ਮੈਨੂੰ ਕੁਝ ਨਹੀਂ ਪਤਾ। ਸਤਿਗੁਰੂ ਪਾਤਸ਼ਾਹ ਨੇ ਫਿਰ ਉੱਥੇ ਗਿਆਨ ਰਾਏ ਬੁਲਾਰ ਨੂੰ ਬੜੇ ਕਮਾਲ ਦਾ ਗਿਆਨ ਦੇਣਾ ਕੀਤਾ। ਸਤਿਗੁਰੂ ਜੀ ਕਹਿੰਦੇ, ਦੇਖ ਜਿਹੜੇ ਹਾਥੀ ਅਤੇ ਘੋੜੇ ਨੇ, ਤੇਰੀ ਸੈਨਾ ਹੈ, ਇਹ ਤਾਂ ਜਿਉਂਦੇ ਜੀ ਮਨੁੱਖ ਦੇ ਕੋਲ ਹੁੰਦੇ ਨੇ। ਜਿੱਦਣ ਸਰੀਰ ਤੋਂ ਛੱਡ ਗਿਆ, ਨਾ ਤੇਰੇ ਹਾਥੀ, ਨਾ ਤੇਰੇ ਘੋੜੇ, ਨਾ ਤੇਰੀ ਸੈਨਾ ਰਹਿਣੀ। ਇਸੇ ਤਰ੍ਹਾਂ ਜਿਹੜੇ ਸੰਬੰਧੀ ਨੇ, ਇਹ ਤੈਨੂੰ ਚੁੱਕ ਕੇ ਮੋਢਿਆਂ ਦੇ ਉੱਪਰ ਸ਼ਮਸ਼ਾਨ ਭੂਮਿਕਾ ਤੱਕ ਲੈ ਜਾਣਗੇ, ਕਬਰਸਤਾਨ ਤੱਕ ਲੈ ਜਾਣਗੇ, ਬਾਅਦ ਵਿੱਚ ਡੱਕੇ ਤੋੜ ਕੇ, ਘੜੇ ਤੋੜ ਕੇ ਘਰ ਨੂੰ ਮੋੜਨਗੇ, ਤੇਰਾ ਮੇਰਾ ਰਿਸ਼ਤਾ ਨਾਤਾ ਟੁੱਟ ਗਿਆ, ਇਸ ਕਰਕੇ ਇਹ ਸੰਬੰਧੀ ਵੀ ਤੇਰੇ ਆਪਣੇ ਨਹੀਂ, ਹਾਥੀ ਘੋੜੇ ਸੈਨਾ ਵੀ ਤੇਰੀ ਆਪਣੀ ਨਹੀਂ। ਜਿਹੜਾ ਸਰੀਰ ਤੋਂ ਆਪਣਾ ਮੰਨਦਾ, ਸਰੀਰ ਤਾਂ ਇੱਕ ਵਸਤਰ ਹੈ, ਜਿਵੇਂ ਵਸਤਰ ਸਮੇਂ ਨਾਲ ਦੁਕਾਨ 'ਤੇ ਪਿਆ ਬੜਾ ਸੋਹਣਾ ਲੱਗਦਾ, ਸਿਲਾਈ ਕਰਕੇ ਮਨੁੱਖ ਆਪਣੇ ਤਨ 'ਤੇ ਪਾ ਲੈਂਦਾ, ਬਹੁਤ ਸੋਹਣਾ ਦਿਸਦਾ, ਇੱਕ ਦਿਨ ਜਦੋਂ ਉਹ ਜੀਰਨ ਪੁਰਾਣਾ ਹੋ ਜਾਂਦਾ, ਲੀਰਾਂ ਲੀਰਾਂ ਹੋ ਕੇ ਫਟ ਜਾਂਦਾ। ਇਹ ਸਰੀਰ ਦੀਆਂ ਵੀ ਲੀਰਾਂ ਲੀਰਾਂ ਹੋ ਜਾਣੀਆਂ, ਬਾਲਕ ਅਵਸਥਾ ਦੇ ਅੰਦਰ ਸਰੀਰ ਹੋਰ ਹੁੰਦਾ, 20 ਸਾਲ ਬਾਅਦ ਬੱਚਾ ਮਿਲੇ, ਨੌਜਵਾਨ ਹੋ ਗਿਆ, ਚਿਹਰਾ ਮੁਹਾਂਦਰਾ ਬਦਲ ਜਾਂਦਾ, ਹੋਰ ਬਣ ਗਿਆ। 40 ਸਾਲ ਬਾਅਦ ਮਿਲੇ ਤੇ ਉਸ ਵੇਲੇ 40 ਸੀ ਪੁਰ ਹੋਏ, 85 ਪੱਗ ਖਿੱਸਾ, 60 ਕੇ ਬੁਢੇਪਾ ਆਵੇ। ਜਦੋਂ ਇੰਨੀ ਕੁ ਉਮਰ 'ਤੇ ਜਾਂਦਾ ਤੇ ਰੰਗ ਰੂਪ ਹੋਰ ਬਦਲ ਜਾਂਦਾ। ਇਸ ਲਈ ਸਰੀਰ ਜਿਹੜਾ ਹੈ ਇੱਕ ਨਹੀਂ ਰਹਿੰਦਾ, ਇਹ ਬਦਲਣ ਵਾਲਾ ਹੈ। ਤੇਰੀ ਜਿਹੜੀ ਆਤਮਾ ਹੈ ਉਹ ਸਰੀਰ ਤੇਰਾ ਆਤਮਾ ਨਹੀਂ, ਆਤਮਾ ਤਾਂ ਸਰੀਰ ਤੋਂ ਪਰੇ ਹੈ। ਇਸ ਲਈ ਇਹ ਸਰੀਰ ਜਿਹੜਾ ਪੰਜ ਤੱਤਾਂ ਤੋਂ ਬਣਿਆ, ਆਕਾਸ਼ ਤਾਤੇ ਦੇ ਵਿੱਚ ਹੈ, ਹਵਾ ਦਾ ਤੱਤ ਹੈ, ਅੱਗ ਦਾ ਤੱਤ, ਪਾਣੀ ਦਾ ਅਤੇ ਮਿੱਟੀ ਦਾ ਤੱਤ ਹੈ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਇਸ ਕਰਕੇ ਤੇਰੀ ਇਹ ਆਤਮਾ ਸਰੀਰ ਨਹੀਂ ਹੈ। ਸਤਿਗੁਰੂ ਦੇ ਜਦੋਂ ਇਹ ਬਚਨ ਰਾਏ ਬੁਲਾਰ ਨੇ ਸੁਣੇ ਤਾਂ ਕਪਾਟ ਖੁੱਲ੍ਹ ਗਏ। ਜਿਹੜਾ ਰਾਜਾ ਮਾਇਆ ਦੇ ਵਿੱਚ ਵਰਤਦਾ ਸੀ, ਅੱਜ ਗਿਆਨ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਰਿਹਾ ਹੈ। ਫਿਰ ਕਹਿਣ ਲੱਗਿਆ, ਮਹਾਰਾਜ ਜੇ ਮੇਰਾ ਸਰੀਰ ਆਤਮਾ ਨਹੀਂ ਤਾਂ ਸਰੀਰ ਦੇ ਨਾਲ ਜਿਹੜੇ ਇੰਦਰੇ ਲੱਗੇ ਹੋਏ ਨੇ, 10 ਇੰਦਰੇ ਨੇ, ਹੱਥ ਪੈਰ ਨੱਕ ਕੰਨ ਜਵਾਨ ਚਮੜੀ ਤੇ ਇਸ ਲਈ ਇਹ ਦਸ ਨੇ ਪੰਜ ਇਹਦੇ ਵਿੱਚੋਂ ਸਾਨੂੰ ਗਿਆਨ ਕਰਵਾਉਂਦੇ ਨੇ ਤੇ ਪੰਜ ਜਿਹੜੇ ਇੰਦਰੇ ਨੇ ਇਹ ਕਰਮ ਕਰਦੇ ਨੇ ਅੱਖਾਂ ਵੇਖਣ ਦਾ ਕੰਮ ਤੇ ਕੰਨ ਸੁਣਨ ਦਾ ਕੰਮ ਕਰਦੇ ਨੇ ਪੈਰ ਚੱਲਣ ਦਾ ਕੰਮ ਕਰਦੇ ਨੇ। ਮਹਾਰਾਜ ਮੇਰੇ ਜਿਹੜੇ ਇਹ ਇੰਦਰੇ ਨੇ ਸਰੀਰ ਨਾਲ ਲੱਗੇ ਹੋਏ ਫਿਰ ਇਹ ਮੇਰੀ ਆਤਮਾ ਸਰੂਪ ਪਰਮਾਤਮਾ ਦਾ ਰੂਪ ਹਨ। ਇਹਨਾਂ ਇੰਦਰਿਆਂ ਨੂੰ ਆਪਣੀ ਆਤਮਾ ਸਮਝਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਰਾਏ ਬੁਲਾਰ ਜੀ ਇਹ ਤੇਰੇ ਜਿਹੜੇ ਇੰਦਰੇ ਹਨ ਇਹ ਵੀ ਤੇਰਾ ਆਤਮਾ ਨਹੀਂ। ਇਹ ਇੰਦਰੇ ਤਾਂ ਇਸ ਤਰ੍ਹਾਂ ਨੇ ਜਿਵੇਂ ਕੋਈ ਕਾਰੀਗਰ ਹੋਵੇ ਲੱਕੜ ਦਾ ਕੰਮ ਕਰਨ ਵਾਲਾ ਉਹਦੇ ਔਜ਼ਾਰ ਉਹਦੇ ਛੰਦ ਹੁੰਦੇ ਨੇ ਉਹਨਾਂ ਸੰਦਾਂ ਦੀ ਵਰਤੋਂ ਕਰਦਾ ਕੋਈ ਆਰੀ ਹੈ ਲੱਕੜ ਕੱਟਦੀ ਹੈ ਹਥੌੜਾ ਮੇਖਾਂ ਕਿੱਲ ਠੋਕ ਦਿੰਦਾ ਰੰਦਾ ਹੈ ਜਿਹੜਾ ਉਹ ਲੱਕੜ ਨੂੰ ਸਾਫ਼ ਪੱਧਰੀ ਕਰ ਦਿੰਦਾ। ਕਾਰੀਗਰ ਇੱਕ ਹੈ ਅਤੇ ਉਹਦੇ ਵੱਖੋ ਵੱਖਰੇ ਔਜ਼ਾਰ ਉਹਦੇ ਸਾਧਨ ਬੇਅੰਤ ਨੇ। ਇਸੇ ਪ੍ਰਕਾਰ ਇੱਧਰ ਜਿਹੜਾ ਕਾਰੀਗਰ ਦੀ ਨਿਆਈ ਤੇਰਾ ਆਤਮਾ ਹੈ ਇਹ ਦਸ ਜਿਹੜੇ ਇੰਦਰੇ ਨੇ ਇਹ ਤਾਂ ਸਾਧਨ ਬਣਾਏ ਹੋਏ ਪਰਮਾਤਮਾ ਨੇ। ਜਿਹੜਾ ਸਾਧਨ ਹੈ ਬਣਿਆ ਉਹੀ ਕੰਮ ਕਰੇਗਾ। ਆਰੀ ਦੇ ਨਾਲ ਕਦੇ ਕਿੱਲ ਮੇਖਾਂ ਨਹੀਂ ਠੋਕੀਆਂ ਜਾਂਦੀਆਂ ਹਥੌੜਿਆਂ ਦੇ ਨਾਲ ਲੱਕੜ ਨੂੰ ਪੱਧਰਿਆਂ ਕਦੇ ਕੱਟਿਆ ਨਹੀਂ ਜਾਂਦਾ। ਆਰੀ ਦਾ ਕੰਮ ਹਥੌੜੇ ਨੇ ਨਹੀਂ ਕਰਨਾ ਹਥੌੜੇ ਦਾ ਕੰਮ ਆਰੀ ਨਹੀਂ ਕਰ ਸਕੇਗੀ। ਇਸੇ ਤਰ੍ਹਾਂ ਆਤਮਾ ਰੂਪ ਜਿਹੜਾ ਕਾਰੀਗਰ ਹੈ ਇਹਨੇ ਆਪਣੇ ਕੋਲ ਦਸ ਇੰਦਰੇ ਇਹ ਸਾਧਨ ਬਣਾ ਕੇ ਰੱਖੇ ਨੇ। ਹੁਣ ਅੱਖਾਂ ਨਾਲ ਬੰਦਾ ਕਹੇ ਮੈਂ ਤੁਰ ਕੇ ਚੱਲਿਆ ਜਾਵਾਂਗਾ ਅੱਖਾਂ ਤੁਰਨ ਦਾ ਕੰਮ ਨਹੀਂ ਕਰਨਗੀਆਂ। ਕੰਨਾਂ ਦੇ ਨਾਲ ਕਹੇ ਕਿ ਮੈਂ ਭੋਜਨ ਛਕ ਲਵਾਂ ਕੰਨ ਖਾ ਨਹੀਂ ਸਕਦੇ। ਜਵਾਨ ਦੇ ਨਾਲ ਕਹੇ ਮੈਂ ਦੇਖ ਲਵਾਂ ਜਾਂ ਮੈਂ ਕੋਈ ਖਾ ਲਵਾਂ ਸੁਣ ਲਵਾਂ। ਇਸ ਪ੍ਰਕਾਰ ਜਿਹੜਾ ਸੁਣਨਾ ਹੈ ਅਤੇ ਦੇਖਣਾ ਜਵਾਨ ਦੇ ਨਾਲ ਨਹੀਂ ਹੋਣਾ। ਜਿਹੜੇ ਜਿਹੜੇ ਇੰਦਰੇ ਪਰਮਾਤਮਾ ਨੇ ਲਾਏ ਨੇ ਇਹ ਆਪੋ ਆਪਣਾ ਹੀ ਕਰਮ ਕਰਦੇ ਨੇ। ਇਸ ਕਰਕੇ ਇਹਨਾਂ ਨੂੰ ਚਲਾਉਣ ਵਾਲਾ ਜਿਵੇਂ ਉਹ ਸਾਰੇ ਆਰੀ ਹਥੌੜਾ ਅਤੇ ਕੋਈ ਅਨੇਕਾਂ ਤਰ੍ਹਾਂ ਦੇ ਸੰਦ ਉਸ ਕਾਰੀਗਰ ਦੇ ਪਏ ਨੇ ਜਿੰਨੀ ਦੇਰ ਕਾਰੀਗਰ ਚੁੱਕੇਗਾ ਨਹੀਂ ਉਹ ਕੰਮ ਨਹੀਂ ਕਰਨਗੇ। ਹੁਣ ਮੁਰਦਾ ਵੀ ਪਿਆ ਹੁੰਦਾ ਅੰਦਰੋਂ ਆਤਮਾ ਰੂਪ ਜਦੋਂ ਮਾਲਕ ਵਿੱਚੋਂ ਨਿਰਾਲਾ ਹੋ ਜਾਂਦਾ ਉਹੀ ਹੱਥ ਪੈਰ ਹੁੰਦੇ ਨੇ ਨਹੀਂ ਚੱਲਦੇ ਉਹੀ ਅੱਖਾਂ ਵੇਖਦੀਆਂ ਨਹੀਂ ਉਹੀ ਕੰਨ ਸੁਣਦੇ ਨਹੀਂ ਜਵਾਨ ਉਹੀ ਹੁੰਦੀ ਬੋਲਦੀ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਰਾਏ ਬੁਲਾਰ ਸਾਹਿਬ ਇਹ ਜਿਹੜੇ ਤੇਰੇ ਗਿਆਨ ਅਤੇ ਕਰਮ ਇੰਦਰੇ ਨੇ ਇਹ ਵੀ ਤੇਰਾ ਆਤਮਾ ਨਹੀਂ ਹਨ। ਆਤਮਾ ਇਹਨਾਂ ਨੂੰ ਚਲਾਉਣ ਵਾਲੀ ਹੈ। ਕਹਿਣ ਲੱਗਿਆ ਮਹਾਰਾਜ ਜੇ ਮੇਰਾ ਸਰੀਰ ਆਤਮਾ ਨਹੀਂ ਇੰਦਰੇ ਵੀ ਆਤਮਾ ਨਹੀਂ ਤੁਸੀਂ ਦੱਸਿਆ ਹੁਣ ਇੰਦਰਿਆਂ ਤੋਂ ਪਰੇ ਸਰੀਰ ਦੇ ਅੰਦਰ ਸਾਡੇ ਪ੍ਰਾਣ ਚੱਲਦੇ ਨੇ। ਵਿਦਵਾਨਾਂ ਨੇ ਤਾਂ ਪੰਜ ਇਹਦੇ ਹਿੱਸੇ ਬਣਾ ਦਿੱਤੇ ਪ੍ਰਾਣ ਅਪਾਨ ਸਮਾਨ ਬਿਆਨ ਅਤੇ ਉਦਿਆਨ। ਪੰਜ ਥਾਵਾਂ 'ਤੇ ਜਿਹੜੀ ਹਵਾ ਕੰਮ ਕਰਦੀ ਸਰੀਰ ਵਿੱਚ ਇਹ ਪੰਜ ਪ੍ਰਾਣ ਉਹਨੂੰ ਕਹਿੰਦੇ ਨੇ। ਇਸ ਲਈ ਇਹ ਸਾਡਾ ਸਰੀਰ ਪ੍ਰਾਣਾਂ ਦੇ ਸਹਾਰੇ ਖੜ੍ਹਾ ਜਦੋਂ ਪ੍ਰਾਣ ਨਿਕਲ ਗਏ ਤਾਂ ਸਰੀਰ ਨੇ ਡਿੱਗ ਪੈਣਾ। ਫਿਰ ਮਹਾਰਾਜ ਇਹ ਜਿਹੜੇ ਪ੍ਰਾਣ ਇਹ ਮੇਰਾ ਆਤਮਾ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਾਜਨ ਇਹ ਜਿਹੜੇ ਪ੍ਰਾਣ ਹਨ ਇਹ ਵੀ ਤੇਰਾ ਆਤਮਾ ਨਹੀਂ ਕਿਉਂਕਿ ਆਤਮਾ ਤੇ ਅਮਰ ਹੈ ਅਤੁੱਲ ਹੈ ਅਡੋਲ ਹੈ ਉਹ ਕਦੇ ਡਾਵਾਂ ਡੋਲ ਨਹੀਂ ਹੁੰਦਾ। ਨਾ ਘਾਟ ਹੈ ਨਾ ਵਾਧ ਹੈ ਨਾ ਵਾਧ ਘਾਟ ਹੋਤ ਹੈ। ਇਸ ਲਈ ਸਾਡੇ ਜਿਹੜੇ ਪ੍ਰਾਣ ਹਨ ਇਹਨਾਂ ਦੀ ਚਾਲ ਘਟਦੀ ਵੱਧਦੀ ਰਹਿੰਦੀ ਹੈ। ਤਿੰਨ ਅਵਸਥਾ ਵਿਦਵਾਨ ਮੰਨਦੇ ਨੇ। ਇੱਕ ਜਾਗਰਤ ਅਵਸਥਾ ਜਿੱਥੇ ਅਸੀਂ ਜਾਗਦੇ ਬੈਠੇ ਹਾਂ ਇਸ ਲਈ ਇਸ ਜਾਗਰਤ ਅਵਸਥਾ ਦੇ ਵਿੱਚ ਵੀ ਪ੍ਰਾਣਾਂ ਦੀ ਗਤੀ ਕਦੇ ਇੱਕੋ ਜਿਹੀ ਨਹੀਂ ਰਹਿੰਦੀ। ਜਿਸ ਬਾਰੇ ਕਿਹਾ ਕਿ ਬੈਠਤ 12 ਚਲਤ 18 ਸੋਭਤ ਜਾਵਨ 30 ਬੈਠੇ ਬੰਦੇ ਦੇ 12 ਸਾਹ ਨਿਕਲਦੇ ਇੱਕ ਮਿੰਟ ਦੇ ਵਿੱਚ ਚਲਤ 18 ਚਲਦੇ ਦੇ ਤੁਰੇ ਫਿਰਦੇ ਦੇ 18 ਨਿਕਲ ਜਾਂਦੇ ਸੋਭਤ ਜਾਵਨ 30 ਅਤੇ ਸੁੱਤੇ ਦੇ 30 ਨਿਕਲ ਜਾਂਦੇ ਨੇ। ਜਾਗਰਤ ਅਵਸਥਾ ਦੇ ਅੰਦਰ ਹੀ ਜਿਹੜੀ ਸਵਾਸਾਂ ਦੀ ਪ੍ਰਾਣਾਂ ਦੀ ਚਾਲ ਇੱਕ ਨਹੀਂ ਰਹਿੰਦੀ ਹੈ। ਜਦੋਂ ਸੁਪਨ ਅਵਸਥਾ ਦੇ ਅੰਦਰ ਚੱਲਿਆ ਜਾਂਦਾ ਤੇ ਉੱਥੇ ਜਾ ਕਰਕੇ ਬਹੁਤ ਹੀ ਥਕੇਵਾ ਮਹਿਸੂਸ ਕਰਦਾ ਮਨੁੱਖ, ਕਦੇ ਡਰ ਜਾਂਦਾ ਸੁਪਨੇ ਵਿੱਚ, ਉੱਥੇ ਵੀ ਸਵਾਸਾਂ ਦੀ ਜਿਹੜੀ ਚਾਲ ਤੇਜ਼ ਹੋ ਜਾਂਦੀ ਹੈ। ਵਿਕਾਰਾਂ ਦੇ ਅੰਦਰ ਚੌਂਟ ਜਿਹੜੇ ਇੱਕ ਮਿੰਟ ਦੇ ਨਿਕਲ ਜਾਂਦੇ ਨੇ ਸਵਾਸ, ਇਸ ਕਰਕੇ ਇਹਨਾਂ ਦੋਨਾਂ ਅਵਸਥਾ ਦੇ ਅੰਦਰ ਤੀਜੀ ਸਖੋਪਤ ਅਵਸਥਾ ਵਿੱਚ ਜਦੋਂ ਥੱਕ ਜਾਂਦਾ ਅਤੇ ਬੰਦਾ ਡਿੱਗ ਪੈਂਦਾ, ਗਾੜੀ ਨੀਂਦ ਵਿੱਚ ਚਲਿਆ ਜਾਂਦਾ, ਉੱਥੇ ਫਿਰ ਚਾਲ ਬਦਲ ਜਾਂਦੀ ਹੈ। ਤਿੰਨੇ ਹੀ ਅਵਸਥਾ ਦੇ ਅੰਦਰ ਜਿਹੜੀ ਸਵਾਸਾਂ ਦੀ ਚਾਲ ਇੱਕ ਨਹੀਂ ਰਹਿੰਦੀ, ਇਸ ਲਈ ਤੇਰੀ ਆਤਮਾ ਤੇ ਸਦਾ ਅਮਰ ਹੈ। ਉਹਦੀ ਚਾਲ ਵਿੱਚ ਕੋਈ ਫਰਕ ਨਹੀਂ ਪੈਣਾ, ਤੇਰੇ ਸਵਾਸ ਜਿਹੜੇ ਨੇ ਇਹ ਰਾਜਨ ਆਤਮਾ ਨਹੀਂ ਹਨ, ਇਸ ਤੋਂ ਆਤਮਾ ਪਰੇ ਹੈ। ਸਤਿਗੁਰੂ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਮਹਾਰਾਜ, ਜੇ ਮੇਰੇ ਪ੍ਰਾਣ ਵੀ ਆਤਮਾ ਨਹੀਂ, ਹੁਣ ਪ੍ਰਾਣਾਂ ਤੋਂ ਅੱਗੇ ਤਾਂ ਫਿਰ ਸਾਡਾ ਮਨ ਪਿਆ ਹੈ, ਜਿਸ ਮਨ ਨੂੰ ਵਿਦਵਾਨ ਕਹਿੰਦੇ ਨੇ ਸੰਕਲਪੋਂ ਵਿਕਲਪੋਂ ਹੀ ਮਨਾ, ਇਹੋ ਮਨ ਉੱਡਣ ਪੰਖੇਰੂ ਬਨਕਾ ਜਿਸ ਮਨ ਨੂੰ ਕਿਹਾ ਹੈ, ਖਿਨ ਤੋਲਾ ਖਿਨ ਮਾਸਾ ਜਿਸ ਮਨ ਬਾਰੇ ਕਹਿੰਦੇ ਨੇ, ਇਹ ਸਾਡਾ ਜਿਹੜਾ ਮਨ ਹੈ ਇਹੀ ਆਤਮਾ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜਾ ਸਾਡਾ ਮਨ ਹੈ ਇਹ ਤਾਂ ਅੰਦਰੋਂ ਸੰਕਲਪ ਕਰਦਾ ਹੈ, ਫੁਰਨੇ ਕਰਦਾ, ਬੁਰੇ ਵਿਕਲਪ ਪੈਦਾ ਕਰਦਾ, ਚੰਗੇ ਸੁਭ ਫੁਰਨੇ ਅੰਦਰੋਂ ਬਣਾਉਂਦਾ, ਇਹ ਮਨ ਹੈ। ਤੇ ਪਰੰਤੂ ਇਸ ਕਰਕੇ ਇਹ ਸਾਡਾ ਜਿਹੜਾ ਮਨ ਹੈ ਇਹ ਵੀ ਆਤਮਾ ਨਹੀਂ। ਸਾਡਾ ਜਿਹੜਾ ਮਨ ਹੈ ਸਾਧ ਸੰਗਤ ਜੀ, ਇਸ ਮਨ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਦੋ ਜਿਹੜੇ ਐਸੇ ਫੁਰਨੇ ਅੰਦਰ ਰੱਖੇ ਹੋਏ ਨੇ, ਇੱਕ ਚੰਗਾ ਤੇ ਇੱਕ ਮੰਦਾ। ਕਈ ਵਾਰੀ ਮਨੁੱਖ ਕਹਿ ਦਿੰਦਾ ਮੇਰਾ ਮਨ ਠੀਕ ਨਹੀਂ, ਜਿਹੜਾ ਕਹਿੰਦਾ ਮੇਰਾ ਮਨ ਠੀਕ ਨਹੀਂ ਉਹ ਕਹਿਣ ਵਾਲਾ ਉਹ ਤੇਰਾ ਆਤਮਾ ਹੈ, ਮਨ ਵੱਖਰਾ ਹੈ ਆਤਮਾ ਤੋਂ। ਕਹਿੰਦੇ ਜੀ ਫਿਰ ਸਾਡੀ ਬੁੱਧੀ ਹੈ ਇਹ ਆਤਮਾ ਹੋਵੇਗੀ। ਸਤਿਗੁਰੂ ਜੀ ਕਹਿੰਦੇ ਬੁੱਧੀ ਨੇ ਤਾਂ ਨਿਸ਼ਚਾ ਕਰਨਾ ਹੈ, ਅੰਦਰੋਂ ਚੰਗੀ ਮੰਦੀ ਵਿਚਾਰ ਮਨ ਤੱਕ ਪਹੁੰਚਾਉਣੀ ਹੈ, ਪਰੰਤੂ ਵਿਚਾਰਾਂ ਨੂੰ ਪੈਦਾ ਕਰਨ ਵਾਲਾ ਤੇਰਾ ਆਤਮਾ ਬੁੱਧੀ ਤੋਂ ਵੀ ਪਰੇ ਹੈ। ਇਸ ਤਰ੍ਹਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜਾ ਬੁੱਧ ਤੋਂ ਪਰੇ, ਮਨ ਤੋਂ ਪਰੇ, ਪ੍ਰਾਣਾਂ ਤੋਂ ਪਰੇ, ਇੰਦਰੀਆਂ ਸਰੀਰਾਂ ਤੋਂ ਪਰੇ ਹੈ, ਸਾਰਿਆਂ ਦਾ ਪ੍ਰਕਾਸ਼ਤਾ, ਉਹ ਤੇਰਾ ਆਪਣਾ ਆਤਮਕ ਸਰੂਪ ਹੈ। ਗਿਆਨ ਵਿੱਚ ਟਿਕਾ ਦਿੱਤਾ ਰਾਏ ਬੁਲਾਰ ਨੂੰ, ਅਤੇ ਫਿਰ ਉੱਥੇ ਉਪਦੇਸ਼ ਦੇ ਕਰਕੇ ਗੁਰੂ ਨਾਨਕ ਸਾਹਿਬ ਨੇ ਨਿਹਾਲ ਕੀਤਾ। ਸੱਜਣ ਠੱਗ ਦੇ ਦਰਵਾਜ਼ੇ 'ਤੇ ਗਏ, ਊਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠਨਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਇਹ ਉਸ ਨੂੰ ਉਪਦੇਸ਼ ਦਿੱਤਾ ਤੁਲੰਬੇ ਨਗਰ ਵਿੱਚ, ਕੋੜੀ ਨੂੰ ਦਿਪਾਲਪੁਰ ਦੀ ਧਰਤੀ 'ਤੇ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿੰਨੇ ਜੀਵਾਂ ਨੂੰ ਗਿਆਨ ਦਾ ਉਪਦੇਸ਼ ਦੇ ਕੇ ਮਾਲਕ ਦੇ ਵਿੱਚ ਭੇਦ ਕੀਤਾ, ਤੇਰੇ ਤਾਰੇ ਗਣੇ ਜਾਤ, ਤੇਰੇ ਤਾਰੇ ਨਾ ਗਨਾਤ ਹੈ, ਗਿਣਤੀ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਨੇ ਇੰਨਾ ਗਿਆਨ ਵੰਡ ਕਰਕੇ ਲੋਕਾਂ ਨੂੰ ਪਖੰਡ ਦੇ ਵੱਲੋਂ ਰੋਕਿਆ, ਚੋਰੀ ਜਾਰੀਆਂ ਕਰਨ ਦੇ ਵੱਲੋਂ ਲੋਕਾਂ ਨੂੰ ਰੋਕ ਕਰਕੇ ਸੱਚ ਦੇ ਮਾਰਗ 'ਤੇ ਚਲਾਇਆ। ਇਹ ਦੇਣਾ ਕਿਸ ਦੀਆਂ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਨੇ। ਚੰਗੇ ਸਮਾਜ ਦੀ ਸਿਰਜਣਾ ਕਰਨੀ, ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਤਿੰਨ ਸਾਨੂੰ ਦੇ ਦਿੱਤੇ, ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਅਤੇ ਵੰਡ ਕੇ ਛਕਣਾ। ਜੇ ਅੱਜ ਵੀ ਇਹਨਾਂ ਅਸੂਲਾਂ ਨੂੰ ਅਸੀਂ ਅਪਣਾ ਕਰਕੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ, ਉਹ ਖੁਸ਼ੀਆਂ ਸਾਨੂੰ ਮਿਲਣਗੀਆਂ ਜਿਹੜੇ ਰਾਏ ਬੁਲਾਰ ਵਰਗੇ ਗੁਰੂ ਨਾਨਕ ਦੇ ਚਰਨਾਂ ਵਿੱਚ ਬੈਠ ਕੇ ਲੈ ਰਹੇ ਨੇ। ਅੱਜ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰੱਬੀ ਅਕਾਲੀ ਬਾਣੀ ਦਾ ਆਸਰਾ ਲੈ ਕੇ ਜੇ ਜ਼ਿੰਦਗੀ ਦਾ ਆਧਾਰ ਬਣਾ ਲਈਏ ਤਾਂ ਸਰਬ ਤਰ੍ਹਾਂ ਦੇ ਸੁੱਖ ਸਾਡੀ ਝੋਲੀ ਦੇ ਵਿੱਚ ਪੈਣਗੇ। ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਆਓ ਹੁਣ ਕੁਝ ਸਮੇਂ ਲਈ ਆਪਾਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸ਼੍ਰਵਣ ਕਰਨੀ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਪੰਜਵਾ।
ਧਨਾਸਰੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਮੇਰੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜਿਸ ਸ਼ਬਦ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 683 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ। ਇਹ ਸ਼ਬਦ ਦਾ ਸਿਰਲੇਖ ਉੱਪਰ ਸਤਿਗੁਰੂ ਜੀ ਨੇ ਪੜਤਾਲ ਲਿਖਿਆ ਹੈ, ਜਿਸ ਦੇ ਅੰਦਰ ਤਾਲ ਪੜਤ ਪੜਤ ਕੇ ਪੈਂਦੇ ਹੋਣ, ਜਿਸ ਦੇ ਤਾਲਾਂ ਦਾ ਇਸ ਪ੍ਰਕਾਰ ਕੀਰਤਨ ਕਰਨਾ ਵੀ ਬੜਾ ਕਠਿਨ, ਇਹ ਰਾਗੀ ਜਿਹੜੇ ਨੇ ਵਿਦਵਾਨ ਸੱਜਣ ਉਹ ਸਮਝਦੇ ਨੇ। ਇਸ ਪੜਤਾਲ ਦੇ ਦੁਆਰਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਬਖਸ਼ਿਸ਼ ਕਰਦੇ ਹਨ।
ਪਲਤ ਸੁਖ, ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ।
ਇਹ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਰਮਾਤਮਾ ਦੇ ਨਾਮ ਸਿਮਰਨ ਦੀਆਂ ਬਰਕਤਾਂ ਦੱਸਦੇ ਨੇ। ਨਾਮ ਸਿਮਰਨ ਕਰਨਾ ਹਰ ਕਿਸੇ ਦੇ ਵਾਸਤੇ ਅਤੀ ਜ਼ਰੂਰੀ ਹੈ। ਉਹਦੇ ਸਦਕਾ ਸਿਮਰਨ ਦੇ ਨਾਲ ਜੀਵ ਨੂੰ ਪ੍ਰਾਪਤ ਕੀ ਹੁੰਦਾ? ਹਾਲਤ ਸੁੱਖ, ਪਾਲਤ ਸੁੱਖ। ਹਾਲਤ ਇਸ ਮਾਤ ਲੋਕ ਦਾ ਜਿਹੜਾ ਸਦੈਵੀ ਸੁੱਖ ਹੈ, ਕਿਉਂਕਿ ਖੱਖੇ ਨੂੰ ਵੀ ਇੱਥੇ ਔਂਕੜ ਲੱਗਿਆ ਹੈ। ਇੱਕ ਸੁੱਖ ਦਾ ਵਾਚਕ ਜਿਹੜਾ ਸਦੈਵੀ ਸੁੱਖ ਹੈ, ਮਾਤ ਲੋਕ ਵਿੱਚ ਵੀ ਮਿਲ ਜਾਂਦਾ ਅਤੇ ਸਰੀਰ ਛੱਡਣ ਤੋਂ, ਸਰੀਰ ਦੀ ਉਪਾਧੀ ਤੋਂ ਬਾਅਦ ਪਰਮਾਤਮਾ ਵਿੱਚ ਅਭੇਦਤਾ ਦਾ ਪਰਲੋਕ ਦਾ ਜਿਹੜਾ ਸੁੱਖ ਇਹ ਵੀ ਪ੍ਰਾਪਤ ਹੋ ਜਾਂਦਾ। ਕਿਸ ਦੇ ਨਾਲ ਮਿਲੇਗਾ? ਨਿੱਤ ਸੁੱਖ ਸਿਮਰਨੋ। ਜਿਹੜੇ ਜੀਵ ਨਿੱਤ ਹਮੇਸ਼ਾ ਹੀ ਸੁੱਖ ਸਰੂਪ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ, ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਗੋਬਿੰਦ ਕਾ ਸਦਾ ਲੀਜੈ। ਗੋ ਪ੍ਰਿਥਵੀ ਦੀ ਬਿੰਦ ਪਾਲਣਾ ਕਰਨ ਵਾਲਾ ਅਕਾਲ ਪੁਰਖ ਪਰਮਾਤਮਾ, ਉਸ ਦਾ ਨਾਮ ਤੂੰ ਹੇ ਜੀਵ ਸਦਾ ਵਾਸਤੇ, ਹਮੇਸ਼ਾ ਵਾਸਤੇ ਲਿਆ ਕਰ, ਜਪਿਆ ਕਰ।
ਮਿਟਹੀ ਕਮਾਣੀ ਪਾਪ ਚਿਰਾਣੀ, ਸਾਧ ਸੰਗਤ ਮਿਲ ਮੁਆ ਜੀਜੈ।
ਜਿਹੜੇ ਚਿਰ ਦੇ ਕਮਾਣੇ ਕਮਾਏ ਹੋਏ ਨੇ ਅਨੇਕਾਂ ਜਨਮਾਂ ਜਨਮਾਂਤਰਾਂ ਦੇ, ਸਮਾਨ ਤੇ ਬੱਜਰ ਤੇਰੇ ਪਾਪ ਕੀਤੇ ਹੋਏ ਨੇ, ਮਿਟ ਹੈ ਕਮਾਣੇ। ਜੇ ਤੂੰ ਗੁਰੂ ਦੇ ਸ਼ਬਦ ਦੀ ਕਮਾਣੇ ਕਮਾਈ ਕਰ ਲਵੇ, ਜਾਂ ਤੇਰੇ ਕਮਾਏ ਹੋਏ ਜਿਹੜੇ ਜਨਮਾਂ ਜਨਮਾਂਤਰਾਂ ਦੇ ਪਾਪ ਨੇ, ਵਾਹਿਗੁਰੂ ਦਾ ਚਿੰਤਨ ਕਰਨ ਦੇ ਨਾਲ ਉਹ ਮਿਟ ਸਕਦੇ ਨੇ। ਸਾਧ ਸੰਗਤ ਮਿਲ ਮੁਆ ਜੀਜਾ, ਸਾਧ ਸੰਗਤ ਦੇ ਵਿੱਚ ਆ ਕੇ ਨਾਮ ਜਪ, ਤੇਰਾ ਜਿਹੜਾ ਮਨ ਸਿਮਰਨ ਦੇ ਵੱਲੋਂ ਮੁਆ ਮਰਿਆ ਹੋਇਆ ਹੈ, ਭਜਨ ਬੰਦਗੀ ਦੇ ਵੱਲੋਂ, ਚਿੰਤਨ ਕਰਨ ਦੇ ਵੱਲੋਂ, ਨਾਮ ਦਾ ਅਭਿਆਸ ਕਰਨ ਵੱਲੋਂ ਮਰਿਆ ਹੋਇਆ, ਇਹ ਜੀਜਾ ਮੁੜ ਕਰਕੇ ਸਿਮਰਨ ਦੇ ਵੱਲ ਜਿਉਂਦਾ ਹੋ ਜਾਵੇਗਾ। ਟੁੱਟੇ ਹੋਏ ਜਿਹੜੇ ਮਨ ਹਨ, ਸਾਧ ਸੰਗਤ ਵਿੱਚ ਆ ਕੇ ਨਾਮ ਦੇ ਨਾਲ ਜੁੜ ਕੇ ਜਿਉਂਦੇ ਹੋ ਜਾਂਦੇ ਹਨ। ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਰਾਜ ਜੁਬਨ ਬਿਸਰੰਤ ਹਰ ਮਾਇਆ, ਮਹਾ ਦੁੱਖ ਇਹੋ ਮਹਾਤ ਕਹੈ।
ਮਨੁੱਖ ਦੇ ਮਨ ਵਿੱਚ ਆਉਂਦਾ ਵੀ ਨਾਮ ਸਿਮਰਨ ਕਰਕੇ ਕੀ ਲੈਣਾ, ਮੇਰੇ ਕੋਲ ਤਾਂ ਦੁਨੀਆਂ ਦਾ ਰਾਜ ਹੈ, ਮੈਂ ਰਾਜਾ ਹਾਂ ਦੁਨੀਆਂ ਦਾ, ਮੇਰੇ ਕੋਲ ਜੋਵਨ ਜਵਾਨੀ ਹੈ, ਮੈਨੂੰ ਕੋਈ ਰੋਗ ਨਹੀਂ, ਬੜਾ ਬਲ ਹੈ ਸਰੀਰ ਦੇ ਅੰਦਰ, ਇਸ ਕਰਕੇ ਇਹ ਸਾਰੀ ਹੀ ਮਾਇਆ ਹੈ ਪਰਮਾਤਮਾ ਦੀ। ਜਿਹੜਾ ਜਵਾਨੀ ਦਾ ਮਾਣ ਕਰਦਾ, ਰਾਜ ਦਾ ਹੰਕਾਰ ਕਰਦਾ ਤੇ ਇਸ ਮਾਇਆ ਵਿੱਚ ਪੈ ਕੇ ਬਿਸਰੰਤ ਹਰ, ਉਹਨਾਂ ਨੂੰ ਹਰੀ ਪਰਮਾਤਮਾ ਭੁੱਲ ਜਾਂਦਾ, ਪਾਪ ਕਰਨ ਲੱਗ ਜਾਂਦੇ ਰਾਜੇ ਲੋਕ। ਜਵਾਨੀ ਦੇ ਅੰਦਰ ਮਨੁੱਖ ਪਾਪ ਕਮਾਉਂਦਾ ਹੈ, ਪਰਮੇਸ਼ੁਰ ਵਾਹਿਗੁਰੂ ਨੂੰ ਭੁਲਾ ਕਰਕੇ ਇਹ ਮਾਇਆ ਪੈ ਗਈ ਉਸ ਦੀ, ਤੇ ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮਹਾਂ ਦੁੱਖ ਇਹੋ ਮਹਾਂਤ ਕਹੈ। ਇਹ ਜਿਹੜੀ ਮਾਇਆ ਦਾ ਬਹੁਤ ਵੱਡਾ ਭਾਰੀ ਦੁੱਖ ਆ ਕਰਕੇ ਲੱਗਦਾ ਜੀਵ ਨੂੰ, ਰਾਜਿਆਂ ਨੂੰ ਰਾਜ ਦਾ ਮਾਣ ਕਰਕੇ, ਨੌਜਵਾਨਾਂ ਨੂੰ ਜਵਾਨੀਆਂ ਦਾ ਮਾਣ ਕਰਨ ਦੇ ਨਾਲ, ਇਹ ਦੁੱਖ ਕਹਿੰਦਾ ਕੌਣ ਹੈ? ਅਸੀਂ ਤੇ ਕਹਿੰਦੇ ਫਲਾਨਾ ਰਾਜਾ ਬਣ ਗਿਆ ਜੀ, ਸੁਖੀ ਹੋ ਗਿਆ, ਤੇ ਇਹ ਫਲਾਨੇ ਨੂੰ ਜਵਾਨੀ ਮਿਲੀ, ਬੜਾ ਸਰੀਰ ਇਹਦਾ ਤੰਦਰੁਸਤ ਹੈ, ਤੇ ਪਰੰਤੂ ਮਹਾਂਤ ਕਹੇ, ਜਿਹੜੇ ਮਹਾਤਮਾ ਨੇ ਕਮਾਈ ਵਾਲੇ ਉੱਚੀਆਂ ਪਵਿੱਤਰ ਆਤਮਾ ਵਾਲੇ ਨਾਮ ਵਿੱਚ ਰੰਗੇ ਹੋਏ ਨੇ, ਉਹ ਕਹਿੰਦੇ ਤਾਂ ਮਾਇਆ ਦਾ ਹੀ ਪ੍ਰਭਾਵ ਹੈ ਸਾਰਾ। ਜਵਾਨੀ ਵੀ ਮਾਇਆ ਕਰਕੇ ਮਨੁੱਖ ਵਿਕਾਰਾਂ ਵਿੱਚ ਗਵਾ ਲਈ, ਤੇ ਰਾਜ ਭਾਗ ਮਿਲ ਗਿਆ, ਉਹ ਵੀ ਮਾਇਆ ਵਿੱਚ ਅੰਨਾ ਹੋ ਕੇ ਫਿਰ ਜ਼ੁਲਮ ਕਰਨ ਲੱਗ ਜਾਂਦਾ। ਇਹ ਜਿਹੜੇ ਮਾਇਆ ਦੇ ਦੁੱਖ ਨੇ ਮਹਾਤਮਾ ਮਹਾਂਪੁਰਸ਼ ਹੀ ਕਹਿੰਦੇ ਹਨ।
ਆਸ ਪਿਆਸ ਰਮਨ ਹਰ ਕੀਰਤਨ, ਇਹੋ ਪਦਾਰਥ ਭਾਗਵੰਤ ਲਹੈ।
ਆਪਣੇ ਮਨ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਆਸਾ ਰੱਖ ਲੈ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਦਰਸ਼ਨਾਂ ਦੀ ਆਸਾ ਹੋਵੇ ਤੇਰੇ ਮਨ ਵਿੱਚ, ਤੇ ਪਿਆਸ ਲੱਗੀ ਹੋਵੇ ਕਿ ਰਮਨ ਹਰ ਕੀਰਤਨ ਪਰਮਾਤਮਾ ਵਾਹਿਗੁਰੂ ਦੇ ਸਦਾ ਮੈਂ ਕੀਰਤਨ ਨੂੰ ਉਚਾਰਨ ਕਰਦਾ ਰਹਾਂ। ਪਰਮਾਤਮਾ ਦੇ ਨਾਮ ਕੀਰਤਨ ਨੂੰ ਉਚਾਰਨ ਦੀ ਪਿਆਸ ਅਤੇ ਦਰਸ਼ਨਾਂ ਦੀ ਜਿਹਨੂੰ ਆਸਾ ਲੱਗ ਜਾਂਦੀ, ਇਹੋ ਪਦਾਰਥ ਭਾਗਵੰਤ ਲਹੈ। ਇਹ ਪਦਾਰਥ ਨੇ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਉਣ ਵਾਲੇ, ਭਾਗਾਂ ਵਾਲੇ ਲਹੈ ਲੈਂਦੇ ਨੇ, ਪ੍ਰਾਪਤ ਕਰਦੇ ਨੇ, ਜਾਂ ਇਸ ਪਦਾਰਥ ਦੇ ਨਾਲ ਭਾਗਵੰਤ ਪਰਮੇਸ਼ਰ ਵਾਹਿਗੁਰੂ ਭਗਵੰਤ ਸਰੂਪ ਨੂੰ ਪਾ ਲਈਦਾ ਹੈ।
ਕਰਨ ਸਮਰੱਥ ਅਕਥ ਅਗੋਚਰਾ, ਪਤਿਤ ਉਦਾਰਨ ਨਾਮ ਤੇਰਾ।
ਹੇ ਸ਼ਰਨ ਆਇਆ ਹੋਇਆਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਪਰਮਾਤਮਾ, ਅਕਥ ਸ਼ਕਤੀ ਬਿਰਤੀ ਤੋਂ ਰਹਿਤ ਲੱਖਣਾ ਬਿਰਤੀ ਦੇ ਨਾਲ ਆਪ ਦੀ ਕਥਾ ਹੋ ਸਕਦੀ। ਅਕਥ ਸਰੂਪ ਹੋਮ, ਅਗੋਚਰ ਇੰਦਰੀਆਂ ਦੇ ਅਵਿਸ਼ੇ ਪਰਮਾਤਮਾ ਜੀ, ਪਾਤਿਤ ਉਧਾਰਨ ਨਾਮ ਤੇਰਾ, ਆਪ ਜੀ ਦਾ ਜਿਹੜਾ ਨਾਮ ਹੈ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ।
ਅੰਤਰ ਜਾਮੀ ਨਾਨਕ ਕੇ ਸਵਾਮੀ, ਸਰਬਤ ਪੂਰਨ ਠਾਕੁਰ ਮੇਰਾ।
ਹੇ ਅੰਤਰ ਅੰਦਰਲੀਆਂ ਜਾਮੀ ਜਾਣਨ ਵਾਲੇ, ਸਰਬ ਜੀਆਂ ਦੇ ਘੱਟ ਘੱਟ ਕੇ ਅੰਤਰ ਕੀ ਜਾਣਤ ਪਰਮਾਤਮਾ ਜੀ, ਅੰਤਰ ਜਾਮੀ ਨਾਨਕ ਕੇ ਸਵਾਮੀ, ਤੁਸੀਂ ਸਾਡੇ ਦਾਸਾਂ ਦੇ ਸਵਾਮੀ ਮਾਲਕ ਹੋ। ਸਰਬੱਤ ਪੂਰਨ ਠਾਕੁਰ ਮੇਰਾ, ਤੁਸੀਂ ਮੇਰੇ ਠਾਕੁਰ ਮਾਲਕ, ਠਹਿਰਾਉਣ ਵਾਲੇ, ਪਾਲਣਾ ਤੇ ਰੁਦਨਤਾ ਲੈਤਾ ਕਰਨ ਵਾਲੇ, ਤਿੰਨਾਂ ਸ਼ਕਤੀਆਂ ਦੇ ਮਾਲਕ ਹੋਣ ਕਰਕੇ ਠਾਕੁਰ ਹੋ। ਸਰਬੱਤ ਸਾਰੀਆਂ ਜਗ੍ਹਾ ਦੇ ਉੱਪਰ ਆਪ ਜੀ ਪਰਿਪੂਰਨ ਹੋ। ਇਸ ਲਈ ਜੇ ਅਰਦਾਸ ਬੇਨਤੀ ਕਰੀਏ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ, ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਨਾਮ ਸਿਮਰਨ ਦੀ ਦਾਤ ਸਾਡੀ ਝੋਲੀ ਪਰਮਾਤਮਾ ਪਾ ਦੇਵੇ, ਫਿਰ ਸਾਡਾ ਲੋਕ ਸੁਖੀਏ ਤੇ ਪਰਲੋਕ ਸਹੇਲਾ ਹੋ ਸਕਦਾ ਹੈ। ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਬਖਸ਼ਿਸ਼ ਕੀਤੇ ਹਨ। ਇੰਨੀ ਕੋ ਕਿਰਪਾ ਸਤਿਗੁਰੂ ਜੀ ਕਰ ਦੇਣ, ਸਾਡੇ ਮਨਾਂ ਤਨਾਂ ਵਿੱਚ ਇਹ ਸ਼ਬਦ ਦੀਆਂ ਸੁੰਦਰ ਵਿਚਾਰਾਂ, ਇਸ ਦਾ ਸਿਧਾਂਤ ਆ ਕਰਕੇ ਸਮਾ ਜਾਵੇ, ਜਿਸ ਦੇ ਨਾਲ ਸਾਡਾ ਵੀ ਜੀਵਨ ਪਲਟਾ ਖਾ ਕੇ ਮਨਮੁਖਤਾਈ ਤੋਂ ਗੁਰਮੁਖਤਾਈ ਵਾਲਾ ਹੋ ਕਰਕੇ ਆਪਣਾ ਜੀਵਨ ਅਸੀਂ ਸਫਲਾ ਬਣਾ ਸਕੀਏ। ਫਿਰ ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਸਮੁੱਚੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਆਓ ਇੱਥੇ ਹੀ ਸ਼ਬਦ ਦੀਆਂ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਸਰਨ ਸਮਰੱਥ ਅਕਥ ਅਗੋਚਰਾ, ਪਤਿਤ ਉਧਾਰਨ ਨਾਮ ਤੇਰਾ। ਅੰਤਰ ਜਾਮੀ ਨਾਨਕ ਕੇ ਸਵਾਮੀ, ਸਰਬਤ ਪੂਰਨ ਠਾਕੁਰ ਮੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿ
ਵਾਹਿਗੁਰੂ ਜੀ ਕੀ ਫਤਿਹ।